Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.
770 ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਕਿ ਕਦੇ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਉਹਦੇ ਲਈ ਦੋ ਗੱਲਾਂ ਦਾ ਖਿਆਲ ਰੱਖੋ। ਪਹਿਲੀ ਗੱਲ, ਭਾਵੇਂ ਤੁਹਾਡਾ ਕਿੰਨਾ ਵੀ ਨਜ਼ਦੀਕੀ ਰਿਸ਼ਤੇਦਾਰ, ਯਾਰ ਦੋਸਤ, ਧਾਰਮਿਕ ਦਾ ਬੰਦਾ ਹੋਵੇ, ਉਸ ਨੂੰ ਬੁਲਾ ਕੇ ਕਦੇ ਵੀ ਸਾਈਨ ਨਾ ਕਰੋ। ਥੋੜ੍ਹਾ ਚਿਰ ਵੇਟ ਕਰ ਲਓ, ਉਸ ਤੋਂ ਪਹਿਲਾਂ ਕਿ ਤੁਸੀਂ ਸਾਈਨ ਕਰੋ, ਤੁਸੀਂ 2, 3, 4, 5 ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਆਪਣੇ ਕੁਐਸਚਨ ਪੁੱਛੋ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ। ਜੇ ਤੁਹਾਨੂੰ ਪਹਿਲਾ ਬੰਦਾ ਹੀ ਚੰਗਾ ਲੱਗਦਾ ਹੈ ਤਾਂ ਤੁਹਾਨੂੰ ਖੁਸ਼ੀ ਵੀ ਹੋਊਗੀ ਕਿ ਮੈਂ ਐਵੇਂ ਹੋਰ ਬੰਦਿਆਂ ਨੂੰ ਬੁਲਾ ਲਿਆ, ਪਹਿਲਾਂ ਹੀ ਬਹੁਤ ਵਧੀਆ ਬੰਦਾ ਸੀ। ਅਤੇ ਇਹ ਵੀ ਹੋ ਸਕਦਾ ਕਿ ਜਦੋਂ ਤੁਸੀਂ ਕਿਸੇ ਹੋਰ ਨੂੰ ਬੁਲਾਓ ਤਾਂ ਤੁਹਾਨੂੰ ਪਤਾ ਲੱਗੇ ਕਿ ਪਹਿਲਾ ਬੰਦਾ ਤਾਂ ਠੱਗੀ ਕਰਦਾ ਸੀ, ਗੋਲਮੋਲ ਗੱਲਾਂ ਕਰਦਾ ਸੀ ਵੀ ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਦੇਣ ਦਵਾ ਉਹਨੂੰ ਕੱਖ ਨਹੀਂ। ਕਿਉਂਕਿ ਅੱਜ ਦੀ ਜਿਹੜੀ ਰੀਅਲ ਸਟੇਟ ਦੀ ਜਿਹੜੀ ਹੈਗੀ ਨਾ ਬਿਜ਼ਨਸ ਹੈ, ਉਹਦੇ ਵਿੱਚ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਨੇ। ਪਹਿਲਾਂ ਅੱਜ ਤੋਂ 10-12 ਸਾਲ ਪਹਿਲਾਂ ਜਿਹੜੇ ਮਕਾਨ ਦੀ ਕੀਮਤ 2 ਲੱਖ ਜਾਂ 3 ਲੱਖ ਸੀ, ਹੁਣ ਉਹ 2-2 ਮਿਲੀਅਨ ਦੀਆਂ ਹੋ ਗਈਆਂ। ਕਮਿਸ਼ਨ ਉਹੀ ਹੈ ਜਿਹੜੀ ਪਹਿਲਾਂ ਇੱਕ ਰੀਅਲ ਸਟੇਟ ਦੇ ਬੰਦੇ ਨੂੰ 5-6 ਹਜ਼ਾਰ ਬਣਦੀ ਸੀ, ਹੁਣ 50-60 ਹਜ਼ਾਰ ਬਣਦੀ ਹੈ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਵਤੀਰਾ ਹੁੰਦਾ ਪੁਰਾਣਾ, ਕਿ ਕਿਸੇ ਨੂੰ $1,000 ਦਾ ਚੈੱਕ ਦੇ ਤਾ ਖੁਸ਼ੀ 'ਚ ਥੈਂਕਸ ਦਾ, ਕਿਸੇ ਨੂੰ ਕਾਰਪੇਟ ਲੈ ਤਾ, ਕਿਸੇ ਨੂੰ ਫਰਿੱਜ ਲੈ ਤਾ, ਕਿਸੇ ਨੂੰ ਸੋਫਾ ਲੈ ਤਾ, ਹੁਣ ਉਹ ਗੱਲ ਨਹੀਂ ਚੱਲਦੀ। ਇਸੇ ਕਰਕੇ ਕਹਿੰਦੇ ਹਾਂ ਵੀ ਜੇ ਤੁਸੀਂ ਆਪਣੇ ਢੇਰ ਸਾਰੇ ਪੈਸੇ ਬਚਾਉਣੇ ਹੋ, ਕਿਉਂਕਿ ਰੀਅਲ ਸਟੇਟ ਨੂੰ ਕਮਿਸ਼ਨ ਸਿੱਧੀ ਵਕੀਲ ਤੋਂ ਮਿਲਣੀ ਹੈ, ਜੇ ਤਾਂ ਉਹ ਤੁਹਾਡੇ ਕੋਲ ਲਵੇ ਫਿਰ ਤਾਂ ਤੁਹਾਨੂੰ ਉਹ ਵੀ ਇੰਨੇ ਸਾਰੇ ਪੈਸੇ ਲੈ ਗਏ ਤਾਂ ਇੱਕ ਦਿਨ ਦੀ ਮਿਹਨਤ ਕਰਕੇ, ਕਿਉਂਕਿ ਇਸ ਵਕੀਲ ਤੋਂ ਸਿੱਧਾ ਮਿਲਣਾ ਹੈ। ਅਤੇ ਜਦੋਂ ਤੁਹਾਨੂੰ ਪਤਾ ਲੱਗੂਗਾ ਦੈਨ ਇਟਸ ਟੂ ਲੇਟ। ਜਿਵੇਂ ਕਹਿੰਦੇ ਨੇ ਅਪਛਤਾਏ ਹੋਤ ਕਿਆ, ਜਬ ਚਿੜੀਆ ਚੁੱਗੀ ਖੇਤ, ਫਿਰ ਦੋ ਸਾਲ ਬਾਅਦ ਸੋਚੋਗੇ ਕਿ ਯਾਰ ਮੇਰੇ ਨਾਲ ਤਾਂ ਠੱਗੀ ਵੱਜ ਗਈ। ਸੋ ਠੱਗੀ ਵੱਜਣ ਤੋਂ ਪਹਿਲਾਂ ਤੁਸੀਂ ਖੁਦ ਰਿਸਪੋਂਸੀਬਲ ਹੋ। ਇਸ ਕਰਕੇ ਕਹਿਣਾ 3-4 ਬੰਦਿਆਂ ਨੂੰ ਬੁਲਾ ਕੇ ਹਰ ਤਰੀਕੇ ਦੀ ਗੱਲ ਕਰੋ ਕਿ ਮੈਨੂੰ ਕੈਸ਼ਬੈਕ ਕਿੰਨਾ ਦੇਗਾ, ਕਿੰਨਾ ਕਮਿਸ਼ਨ ਲਏਗਾ। ਜਿਹੜੇ ਵੀ ਬੰਦੇ ਨੂੰ ਤੁਹਾਨੂੰ ਗੱਲਾਂ ਕਲੀਅਰ ਹੁੰਦੀਆਂ ਨੇ, ਜਿਹੜਾ ਵੀ ਜੱਚਦਾ ਬਿਜ਼ਨਸ ਹੈ, ਉਹਨਾਂ ਨੇ ਵੀ ਪੈਸੇ ਕਮਾਉਣੇ, ਉਹਨੂੰ ਤੁਸੀਂ ਬਿਜ਼ਨਸ ਦੇ ਦਿਓ। ਅਤੇ ਉਹਦੇ ਵਿੱਚ ਮੈਂ ਇੱਕ ਨਾਂ ਰਿਕਮੈਂਡ ਕਰਦਾ ਹਮੇਸ਼ਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਨੂੰ ਤੁਸੀਂ ਬੁਲਾ ਕੇ ਗੱਲਬਾਤ ਕਰੋ। ਜੇ ਤੁਹਾਨੂੰ ਗਧੇ ਦੇ ਘੋੜੇ ਦਾ ਫਰਕ ਪਤਾ ਲੱਗੇ, ਜੇ ਤੁਹਾਨੂੰ 19 ਤੇ 21 ਦਾ ਨਹੀਂ ਸਗੋਂ ਤੁਹਾਨੂੰ ਲੱਗੇ ਕਿ ਅਰਫਾ ਮੁਜ਼ੱਫਰ ਤਾਂ ਸਭ ਤੋਂ ਹੀ ਉੱਪਰ ਨੇ, ਬੜੀ ਕਲੀਅਰ ਦੱਸਦੇ ਨੇ, ਫਿਰ ਤੁਸੀਂ ਬਿਜ਼ਨਸ ਉਹਨਾਂ ਨੂੰ ਦੇ ਦਿਓ, ਨਹੀਂ ਤਾਂ ਤੁਸੀਂ ਜਿੱਥੇ ਜੀ ਕਰੇ ਉੱਥੇ ਦਿਓ। ਮੈਂ ਤਾਂ ਕਦੇ ਫੋਰਸ ਨਹੀਂ ਕੀਤਾ ਕਿ ਉਹਨਾਂ ਨੂੰ ਦਿਓ, ਪਰ ਗੱਲ ਤਾਂ ਕਰ ਲਓ। ਗੱਲ ਕਰਕੇ ਹੀ ਪਤਾ ਲੱਗੂ ਨਾ, ਜਿੰਨਾ ਚਿਰ ਅਸੀਂ ਡੀਲ ਹੀ ਨਹੀਂ ਕੀਤਾ ਅਸੀਂ ਕਿਵੇਂ ਕਹਿ ਸਕਦੇ ਹਾਂ। ਔਰ ਮੈਂ ਤੁਹਾਨੂੰ ਇੱਕ ਪੂਰੇ ਯਕੀਨ ਨਾਲ ਇਹ ਗੱਲ ਕਹਿਣਾ, ਜਦੋਂ ਤੁਸੀਂ ਇੱਕ ਵਾਰ ਡੀਲ ਕਰ ਲਓਗੇ ਨਾ, ਫਿਰ ਹਮੇਸ਼ਾ 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 ਉਹਨਾਂ ਦਾ ਹੀ ਨਾਂ ਰਿਕਮੈਂਡ ਕਰੋਗੇ, ਕਿਉਂਕਿ ਹੇਰਾ ਫੇਰ ਹੀ ਨਹੀਂ ਦਿਮਾਗ ਦੇ ਵਿੱਚ, ਕੰਟੈਂਟਮੈਂਟ ਹੈ। ਰਾਤ ਨੂੰ ਉਹ ਆਰਾਮ ਨਾਲ ਸੌਣਾ ਚਾਹੁੰਦੇ ਨੇ, ਪੈਸੇ ਦੇ ਮਗਰ ਭੱਜਣ ਵਾਲੇ ਨੇ, ਝੂਠ ਫਰੇਬ ਦੇ ਮਗਰ ਨਹੀਂ। ਇਹ ਸਿਰਫ ਅੱਲਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਬੰਦੇ ਦੇ ਵਿੱਚ ਇਹ ਕੁਆਲਿਟੀਜ਼ ਆਉਂਦੀਆਂ, ਅਦਰਵਾਈਜ਼ ਤਾਂ ਪੈਸੇ ਦੇ ਮਗਰ ਤਾਂ ਲੋਕ ਫਟਾਫਟ ਝੂਠ ਫਰੇਬ ਕਰਦੇ ਭੱਜੇ ਫਿਰਦੇ ਨੇ। ਸੋ ਇਸ ਕਰਕੇ ਉਹਨਾਂ ਦਾ ਮੈਂ ਰਿਕਮੈਂਡ ਨਾ ਕਰਦਾ ਹੁੰਦਾ। ਸੋ ਫੋਨ ਨੰਬਰ ਹੈਗਾ 6478986245 ਅਤੇ ਨਹੀਂ ਅਦਰਵਾਈਜ਼ ਜਿਸ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ 770 AM ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਚੱਲਦੇ ਨੇ ਪ੍ਰੋਗਰਾਮ, ਅਤੇ ਰੇਡੀਓ ਸਟੇਸ਼ਨ ਦਾ ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ 4166201778। ਤੁਸੀਂ ਕਰਕੇ ਕਿਸੇ ਦਾ ਵੀ ਪ੍ਰੋਗਰਾਮ ਹੋਵੇ, ਤੁਸੀਂ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਸਕਦੇ ਹੋ, ਗੱਲਬਾਤ ਕਰ ਲਓ, ਡਿਸੀਜਨ ਤੁਹਾਡਾ ਆਪਣਾ। ਸੋ ਉਹਨਾਂ ਦੇ ਸਹਿਯੋਗ ਦੇ ਨਾਲ, ਪਰ ਸਹਿਯੋਗ ਦਾ ਮਤਲਬ ਇਹ ਨਹੀਂ ਹੈ ਕਿ ਉਹ ਮੈਨੂੰ ਕੋਈ ਐਡਵਰਟਾਈਜ਼ਮੈਂਟ ਦਿੰਦੇ ਨੇ, ਕੋਈ ਪੈਸੇ ਦਿੰਦੇ ਨੇ, ਉਹਨਾਂ ਨਾ ਤਾਂ ਮੈਨੂੰ ਇਮਾਨਦਾਰੀ ਨਾਲ ਕਦੇ ਕਿਹਾ ਕਹੋ, ਪਰ ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ, ਮੈਂ ਉਹਨਾਂ ਤੋਂ ਇੰਨਾ ਜ਼ਿਆਦਾ ਇੰਪ੍ਰੈਸ ਹਾਂ, ਇਸ ਕਰਕੇ ਮੈਂ ਚਾਹੁੰਦਾ ਨਿੰਦਿਆ ਚੁਗਲੀ ਤਾਂ ਆਪਾਂ ਹਰੇਕ ਦੀ ਕਰ ਲੈਂਦੇ ਹਾਂ, ਪਰ ਜੇ ਕੋਈ ਚੰਗੀ ਗੱਲ ਕਰਦਾ ਉਹਦਾ ਵੀ ਪ੍ਰਚਾਰ ਕਰੋ। ਸੋ ਮੈਂ ਜੋ ਮੇਰੀ ਆਤਮਾ ਕਹਿੰਦੀ ਹੈ ਉਹਦੇ ਹਿਸਾਬ ਨਾਲ ਮੈਂ ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਰਿਹਾ, ਕੋਈ ਪੈਸਾ ਟੱਕੇ ਦਾ ਨਹੀਂ, ਨਾ ਹੀ ਕੋਈ ਮੈਂ ਜ਼ਿੰਦਗੀ 'ਚ ਐਡਵਰਟਾਈਜ਼ਮੈਂਟ ਕੀਤੀ ਹੈ, ਅਤੇ ਪਰਮਾਤਮਾ ਚਾਹੂਗਾ ਅਤੇ ਨਾ ਹੀ ਮੈਂ ਕਦੇ ਕਰੂੰਗਾ। ਕੋਈ ਪੈਸੇ ਦੀ ਜਦੋਂ ਬਿਲਕੁਲ ਹੀ ਨੰਗ ਹੁੰਦੇ ਸੀਗੇ ਬਰਨਾਲੇ ਦੇ ਵਿੱਚ, ਪੈਂਟ ਪੱਟੀ ਨਾਲ ਯੂਨੀਵਰਸਿਟੀਆਂ ਕੀਤੀਆਂ ਨੇ, MA ਕੀਤੀ, MLED ਕੀਤੀ, PhD ਕੀਤੀ, ਅਤੇ ਹੁਣ ਤਾਂ ਕੋਈ ਕਮੀ ਨਹੀਂ ਹੈ। ਸੋ ਇਸ ਕਰਕੇ ਪੈਸਾ ਇੰਝ ਨਹੀਂ ਕਦੇ ਹੱਥ ਰੱਖਿਆ ਸਗੋਂ ਕੋਸ਼ਿਸ਼ ਕਰੀ ਦੀ ਆ ਇੰਝ ਕਰਕੇ ਜੇ ਦੇ ਸਕਦੇ ਹਾਂ ਤਾਂ ਦੇ ਦਿਓ, ਪਰ ਹੱਥ ਨਹੀਂ ਕਦੇ ਜ਼ਿੰਦਗੀ ਛੱਡਿਆ ਅਤੇ ਨਾ ਹੀ ਕੋਈ ਮੈਂ ਐਡਵਰਟਾਈਜਮੈਂਟ ਕੀਤੀ ਆ, ਆਪਣੇ ਸ਼ੌਕ ਨਾਲ ਰੇਡੀਓ ਪ੍ਰੋਗਰਾਮ ਕਰਦਾ। ਸੋ ਇਸ ਕਰਕੇ ਟੇਕ ਇਟ ਪੋਜ਼ੀਟਿਵ। ਅਰਫਮ ਜ਼ਫਰ 6478962245। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਡਾਕਟਰ ਅੰਕੁਸ਼, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਕਰਤਾ ਧਰਤਾ ਨੇ, ਉਹਨਾਂ ਨੂੰ ਆਪਾਂ 10:40 'ਤੇ ਜਾਂ 42:45 ਦੇ ਨਜ਼ਦੀਕ ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਕਿ ਉਹ ਆਉਣਗੇ ਅਤੇ ਆਪਾਂ ਮੈਡੀਕਲ ਪੁਆਇੰਟ ਆਫ, ਕਿਉਂਕਿ ਉਹ ਕਨੇਡਾ ਅਤੇ ਅਮੈਰੀਕਾ ਦੇ ਲਾਈਸੈਂਸ ਡਾਕਟਰ ਨੇ, ਯੰਗ ਡਾਕਟਰ ਨੇ, ਤੁਸੀਂ ਨਾਂ ਪਾ ਕੇ ਦੇਖ ਲਓ ਉਹਨਾਂ ਦਾ, ਡਾਕਟਰ ਅੰਕੁਸ਼ ਗੋਇਲ, ਤੁਹਾਨੂੰ ਪਤਾ ਲੱਗ ਜੂਗਾ ਵੀ ਉਹਨਾਂ ਦੀ ਕਿੰਨੀ ਕੁ ਇੰਪੋਰਟੈਂਸ ਹੈ, ਲੋਕ ਉਹਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਨੇ। ਸੋ ਉਹਨਾਂ ਦੇ ਵਿਚਾਰ ਆਪਾਂ ਸੁਣਾਂਗੇ, ਸਾਨੂੰ ਉਹ ਗਾਈਡ ਕਰਨਗੇ ਕਿ ਇਨਫੈਕਸ਼ਨ ਅਤੇ ਐਲਰਜੀ ਕਿਹਨੂੰ ਕਹਿੰਦੇ ਨੇ, ਕੀ ਫਰਕ ਹੈ, ਲੋਕਾਂ ਨੂੰ ਭੁਲੇਖਾ ਹੀ ਹੁੰਦਾ। ਸੋ ਉਹਦੇ ਵਿੱਚ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ 5-7 ਮਿੰਟ 10 ਮਿੰਟ ਜਿੰਨਾ ਵੀ ਉਹਨਾਂ ਕੋਲ ਟਾਈਮ ਹੋਇਆ, ਜਿੰਨਾ ਕੁ ਦੇ ਸਕੇ ਟਾਈਮ, ਉਹ ਉਦੋਂ ਗੱਲ ਕਰਨਗੇ। ਪਰ ਜਿਹੜਾ ਬਾਕੀ ਪਹਿਲਾ ਸਮਾਂ ਉਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਕਸੈਸ ਦੇ ਉੱਤੇ, ਸਫਲਤਾ ਦੇ ਉੱਤੇ, ਕਾਮਯਾਬੀ ਦੇ ਉੱਤੇ, ਵੀ ਕਹਿੰਦੇ ਕਿਹਨੂੰ ਨੇ ਅਤੇ ਕਿਵੇਂ ਮਿਲਦੀ ਹੈ ਸਾਨੂੰ ਸਫਲਤਾ, ਕੀ ਕਾਰਨ ਨੇ, ਵਟ ਆਰ ਦਾ ਮੇਨ ਰੀਜ਼ਨਸ ਟੂ ਗੈਟ ਇਟ ਸਕਸੈਸ। ਸੋ ਉਹਦੇ ਉੱਤੇ ਗੱਲ ਕਰਾਂਗੇ। ਸੋ ਉਸ ਟੋਪਿਕ ਨੂੰ ਆਪਾਂ ਕੰਟੀਨਿਊ ਕਰਨ ਦੇ ਲਈ ਲੈਟਸ ਹੀਅਰ ਦਾ ਫਸਟ ਸੌਂਗ। ਆਪਾਂ ਥੋੜ੍ਹੀ ਜਿਹੀ ਬੈਕਗ੍ਰਾਉਂਡ ਬਣਾ ਲਈਏ, ਫਿਰ ਆਪਾਂ ਟੋਪਿਕ 'ਤੇ ਜਿਹੜਾ ਹੈ ਉਹ ਚੱਲਦੇ ਹਾਂ। ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ, ਮੇਰਾ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਫੇਰ ਨਮਸਕਾਰ, ਸਲਾਮਾਂ ਅਲੈਕਮ, ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਰਹੇ ਹਾਂ। ਪਹਿਲੇ ਹਿੱਸੇ ਦੇ ਵਿੱਚ ਜਿਹੜਾ ਮੇਨ ਟਾਈਮ ਹੈ, ਅਬਾਊਟ 40 ਮਿੰਟਸ, ਆਪਾਂ ਗੱਲਬਾਤ ਕਰਾਂਗੇ ਸਕਸੈਸ ਦੇ ਉੱਤੇ ਕਿ ਸਕਸੈਸ ਕਿਹਨੂੰ ਕਹਿੰਦੇ ਨੇ, ਜਿਹਨੂੰ ਕਿ ਸਫਲਤਾ ਕਹਿ ਲਓ, ਕਾਮਯਾਬ ਕਹਿ ਲਓ, ਕਿਹਨੂੰ ਕਹਿੰਦੇ ਨੇ ਅਤੇ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਸਾਨੂੰ ਸਫਲਤਾ ਮਿਲਦੀ ਹੈ, ਅਤੇ ਜਦੋਂ ਉਹਨਾਂ ਕਾਰਨਾਂ 'ਤੇ ਨਹੀਂ ਚੱਲਦੇ ਫਿਰ ਸਾਨੂੰ ਅਸਫਲਤਾ ਮਿਲਦੀ ਹੈ। ਸੋ ਇਸ ਟੋਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਜੇ ਤੁਹਾਡਾ ਵੀ ਕੋਈ ਕੁਐਸਚਨ ਹੋਵੇ, ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਕਾਲ ਮੀ ਐਟ ਦਾ ਸਟੂਡੀਓ 6201778। ईवन ਤੁਸੀਂ ਇੰਡੀਆ 'ਚ ਵੀ ਬੈਠੇ ਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ 001 ਲਗਾ ਕੇ 0014166201778 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਜਦੋਂ 40 ਮਿੰਟ ਤੋਂ ਬਾਅਦ ਆਪਾਂ ਡਾਕਟਰ ਅੰਕੁਸ਼ ਗੋਇਲ ਨਾਲ ਲਾਈਨ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਉਹਨਾਂ ਨਾਲ ਲਾਈਨ ਮਿਲ ਗਈ ਤਾਂ ਉਹ ਅੱਜ ਅਲਰਜੀ ਅਤੇ ਇਨਫੈਕਸ਼ਨ ਦੋਹਾਂ ਵਿੱਚ ਕੀ ਫਰਕ ਹੈ, ਕਿਉਂਕਿ ਬਹੁਤੀ ਦੁਨੀਆਂ ਨੂੰ ਪਤਾ ਹੀ ਨਹੀਂ, ਕਿਉਂਕਿ ਉਹ ਕੈਨੇਡਾ ਅਤੇ ਅਮਰੀਕਾ ਦੇ ਲਾਇਸੈਂਸ ਡਾਕਟਰ ਨੇ, ਬ੍ਰੈਂਪਟਨ ਵਿੱਚ ਇੱਥੇ ਪ੍ਰੈਕਟਿਸ ਕਰਦੇ ਨੇ। ਸੋ ਉਹਨਾਂ ਦੇ ਆਪਾਂ ਵਿਚਾਰ ਲਵਾਂਗੇ ਤਾਂ ਕਿ ਸਾਨੂੰ ਕੁਛ ਪੂਰਾ ਤੌਰ 'ਤੇ ਗਿਆਨ ਹੋ ਜਾਵੇ। ਇਹ ਨਹੀਂ ਅਸੀਂ ਕੋਈ ਕਦੇ ਵੀ, ਮੈਂ ਅੱਜ ਤੱਕ ਕਿਸੇ ਵੈਦ ਨੂੰ, ਕਿਸੇ RMP ਨੂੰ ਜਾਂ ਕਿਸੇ ਸਾਧ ਸੰਤ ਨੂੰ ਫੜ ਕੇ ਲਿਆ ਵਾ ਜੜੀਆਂ ਬੂਟੀਆਂ ਦਾ ਇਲਾਜ, ਹੋਮਿਓਪੈਥੀ ਦਾ ਹੋਵੇ ਜਾਂ ਆਯੁਰਵੈਦਿਕ ਹੋਵੇ, ਮੈਂ ਬਕਾਇਦਾ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਜਿਹੜੇ ਡਾਕਟਰ ਨੇ, ਸਪੈਸ਼ਲਿਸਟ ਨੇ, ਸਿਰਫ ਉਹਨਾਂ ਨੂੰ ਹੀ ਆਪਣੇ ਪ੍ਰੋਗਰਾਮ 'ਤੇ ਲੈ ਕੇ ਆਉਣਾ। ਕਿਉਂਕਿ ਸਾਡੇ ਜਦੋਂ ਅਸੀਂ ਡਾਕਟਰ ਨੂੰ ਮਿਲਦੇ ਹਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ, ਡਾਕਟਰ ਕੋਲ ਟਾਈਮ ਨਹੀਂ ਹੁੰਦਾ, ਅਤੇ ਤੁਸੀਂ ਕੁਛ ਵੱਧ ਮੈਕਸੀਮ 1 or 2 ਮਿੰਟ ਦੇ ਵਿੱਚ ਤੁਸੀਂ ਆਪਣੀ ਜਿਹੜੀ ਪ੍ਰੋਬਲਮ ਉਹ ਪੁੱਛ ਲੈਂਦੇ ਹੋ, ਪਰ ਉਹ ਤੁਹਾਨੂੰ ਡਿਟੇਲ 'ਚ ਨਹੀਂ ਸਮਝ ਆਉਂਦੀ। ਇਸ ਕਰਕੇ ਉਹਨਾਂ ਨੂੰ ਰੇਡੀਓ 'ਤੇ ਲਿਆਉਂਦੇ ਹਾਂ ਵੀ ਇਹ ਇੱਕ ਤਰ੍ਹਾਂ ਦੀ ਸੇਵਾ ਹੈ। ਸੋ ਤੁਹਾਡਾ ਵੀ ਉਸ ਟਾਈਮ ਕੋਈ ਕੁਐਸਚਨ ਹੋਵੇ ਤੁਸੀਂ ਪੁੱਛ ਸਕਦੇ ਹੋ, ਸ਼ੋਰ, ਕਿਉਂਕਿ ਫੌਜੀ ਦਾ ਹਮੇਸ਼ਾ ਤਿਆਰ ਹੁੰਦਾ ਕਿਸੇ ਵੀ ਟੌਪਿਕ 'ਤੇ ਹੈਲਥ ਨਾਲ ਸੰਬੰਧਿਤ ਹੋਵੇ ਦੀ ਸਵਾਲ ਪੁੱਛ ਸਕਦੇ ਹੋ। ਮੈਂ ਉਹਨਾਂ ਨੂੰ ਵਾਰ ਵਾਰ ਰਿਕੁਐਸਟ ਕੀਤੀ ਸੀ ਥੋੜ੍ਹਾ ਜਿਹਾ ਟਾਈਮ, ਕਿਉਂਕਿ ਉਹ ਬਿਜ਼ੀ ਹੁੰਦੇ ਨੇ ਪੇਸ਼ੈਂਟ ਦੇ ਨਾਲ, ਮੈਂ ਕਿਹਾ ਸੀ 5-7 ਮਿੰਟ ਤਾਂ ਕੱਢ ਲਿਆ ਕਰੋ ਤਾਂ ਕਿ ਲੋਕਾਂ ਦਾ, ਲੱਖਾਂ ਲੋਕਾਂ ਦਾ ਫਾਇਦਾ ਵੀ ਹੋਜੂ। ਸੋ ਉਹਨਾਂ ਨੇ ਮੇਰੀ ਰਿਕੁਐਸਟ ਮੰਨੀ ਆ ਜੋ ਲਾਈਨ 'ਤੇ ਆਉਣਗੇ। ਚਲੋ ਆਪਾਂ ਪਹਿਲਾ ਜਿਹੜਾ ਟੌਪਿਕ ਹੈ ਉਹ ਹੈਗਾ ਸਕਸੈਸ। ਸਕਸੈਸ ਨੂੰ ਪੰਜਾਬੀ 'ਚ ਸਫਲਤਾ ਵੀ ਕਹਿੰਦੇ ਆ, ਕਾਮਯਾਬੀ ਵੀ ਕਹਿੰਦੇ ਆ। ਸੋ ਕਾਮਯਾਬੀ ਜਾਂ ਸਫਲਤਾ ਕਹਿੰਦੇ ਕਿਹਨੂੰ ਨੇ, ਸਭ ਤੋਂ ਪਹਿਲੀ ਗੱਲ ਤਾਂ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ, ਅਤੇ ਬੜੀ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਦੱਸਦਾ ਨਾ ਕਿ ਸਕਸੈਸ ਇਜ਼ ਦਾ ਅਚੀਵਮੈਂਟ ਆਫ ਡਿਜ਼ਾਇਰਡ ਗੋਲ। ਕਿ ਜਿਹੜਾ ਵੀ ਅਸੀਂ ਕੋਈ ਆਪਣੇ ਮਨ ਦੇ ਵਿੱਚ ਵਿਚਾਰ ਕਰ ਲੈਂਦੇ ਹਾਂ ਕਿ ਮੈਂ ਆਹ ਪ੍ਰਾਪਤ ਕਰਨਾ, ਮੈਂ ਆਹ ਕੁਛ ਬਣਨਾ, ਅਤੇ ਜਦੋਂ ਜਿਹੜਾ ਕੁਛ ਪ੍ਰਾਪਤ ਕਰਨਾ ਅਤੇ ਜਿਹੜਾ ਕੁਛ ਬਣਨਾ ਉਹ ਤੁਸੀਂ ਬਣ ਵੀ ਜਾਂਦੇ ਹੋ ਜਾਂ ਉਸ ਨੂੰ ਪ੍ਰਾਪਤ ਕਰ ਲੈਂਦੇ ਹੋ ਤਾਂ ਉਸ ਨੂੰ ਅਸੀਂ ਸਫਲਤਾ ਕਹਿੰਦੇ ਹਾਂ, ਉਸ ਨੂੰ ਅਸੀਂ ਕਾਮਯਾਬੀ ਕਹਿੰਦੇ ਹਾਂ, ਉਸ ਨੂੰ ਅਸੀਂ ਸਕਸੈਸ ਕਹਿੰਦੇ ਹਾਂ। ਵੈਨ ਵੀ ਪਲੇਨ ਟੂ ਅਚੀਵ ਐਨੀ ਗੋਲ ਐਂਡ ਫਾਈਨਲੀ ਅਚੀਵਡ, ਅਤੇ ਅਖੀਰ ਦੇ ਵਿੱਚ ਉਹਨੂੰ ਕਾਮਯਾਬ ਹੋ ਜਾਂਦੇ ਹੋ, ਉਸ ਨੂੰ ਪ੍ਰਾਪਤ ਕਰ ਲੈਂਦੇ ਹੋ ਤਾਂ ਉਸ ਨੂੰ ਅਸੀਂ ਸਕਸੈਸ ਕਹਿੰਦੇ ਹਾਂ। ਇਹਦੇ ਉਲਟ ਲੈ ਲਓ, ਜਦੋਂ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਅਸੀਂ ਉਸ ਨੂੰ ਅਸਫਲ ਕਹਿ ਦਿੰਦੇ ਹਾਂ ਵੀ ਇਹ ਸਫਲ ਨਹੀਂ ਹੈ ਬੰਦਾ, ਇਹ ਫੇਲ ਹੋ ਗਿਆ ਜਾਂ ਅਸਫਲ ਹੈ। ਜਿਹੜੇ ਉਹਨਾਂ ਨੂੰ ਅਸੀਂ, ਤੀਸਰੀ ਗੱਲ ਇਹ ਆ, ਸਫਲ ਅਤੇ ਸਫਲ, ਜਦੋਂ ਅਸੀਂ ਕਿਸੇ ਆਪਣੇ ਗੋਲ ਨੂੰ ਪ੍ਰਾਪਤ ਕਰ ਲੈਂਦੇ ਹਾਂ ਉਹਨੂੰ ਅਸੀਂ ਸਫਲ ਕਹਿ ਦਿੰਦੇ ਹਾਂ, ਕਾਮਯਾਬ ਕਹਿ ਦਿੰਦੇ ਹਾਂ। ਜਦੋਂ ਅਸੀਂ ਆਪਣੇ ਗੋਲ ਨੂੰ ਪ੍ਰਾਪਤ ਨਹੀਂ ਕਰ ਸਕਦੇ ਉਹਨੂੰ ਅਸੀਂ ਅਸਫਲ ਕਹਿ ਦਿੰਦੇ ਹਾਂ, ਫੇਲੀਅਰ ਕਹਿ ਦਿੰਦੇ ਹਾਂ। ਅਤੇ ਜਦੋਂ ਅਸੀਂ ਵਾਰ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਹ ਡਿਟਰਮਿਨ ਕਰ ਲੈਂਦੇ ਹਾਂ ਕਿ ਮੇਥੋਂ ਨਹੀਂ ਹੋਣਾ, ਹੱਥ ਖੜੇ ਕਰ ਦਿੰਦੇ ਹਾਂ, ਤਾਂ ਉਸ ਨੂੰ ਅਸੀਂ ਗਿਵ ਅਪ ਕਹਿ ਦਿੰਦੇ ਹਾਂ। ਇਹ ਤਿੰਨ ਦੋ ਟੌਪਿਕ ਤਾਂ ਪਹਿਲੇ ਇਕੱਠੇ ਹੀ ਨੇ, ਸਕਸੈਸ ਅਤੇ ਫੇਲੀਅਰ, ਅਤੇ ਦੂਸਰਾ ਹੈਗਾ ਗਿਵ ਅਪ, ਵੀ ਅਸੀਂ ਕੋਸ਼ਿਸ਼ ਕਰਨ ਤੋਂ ਬਾਅਦ ਆਪਣਾ ਛੱਡ ਦਿੰਦੇ ਹਾਂ, ਖੇੜਾ ਪਰਮਾਨੈਂਟ ਸਟੋਪ ਕਰ ਦਿੰਦੇ ਹਾਂ। ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਥਿੰਗ ਪਰਮਾਨੈਂਟਲੀ ਐਂਡ ਸਟੋਪ ਡੂਇੰਗ ਇਟ, ਇਜ਼ ਕਾਲਡ ਗਿਵ ਅਪ। ਗਿਵ ਅਪ 'ਤੇ ਆਪਾਂ ਨੈਕਸਟ ਵੀਕ ਟੌਪਿਕ 'ਤੇ ਗੱਲ ਕਰ ਲਾਂਗੇ। ਇਹ ਵੀ ਦੁਨੀਆ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਖਾਸ ਕਰਕੇ ਯੂਥ ਦੇ ਵਿੱਚ, ਕਿ ਉਹ ਕਿਸੇ ਐਗਜ਼ਾਮ ਦੇ ਲਈ, IAS ਲਈ, IPS ਲਈ, ਕੋਈ IT ਦੇ ਵਿੱਚ, ਕੋਈ ਫੋਰਨ ਦੇ ਵਿੱਚ, ਕੋਈ ਬਿਜ਼ਨਸ ਦੇ ਵਿੱਚ, ਕੋਈ ਪਾਇਲਟ ਦੇ ਬਣਨਾ ਚਾਹੁੰਦਾ, ਉਹ ਮਾਂ ਬਾਪ ਵਿਚਾਰੇ ਕੋਸ਼ਿਸ਼ ਕਰਦੇ ਨੇ, ਟਿਊਸ਼ਨਾਂ ਵੀ ਰੱਖਦੇ ਨੇ, ਅਤੇ ਜਦੋਂ ਉਹ 2-4 ਵਾਰੀ ਫੇਲ ਹੋ ਜਾਂਦਾ ਅਤੇ ਫਿਰ ਉਹ ਕਹਿੰਦਾ ਮੇਰੇ ਬਸ ਦਾ ਰੋਗ ਨਹੀਂ, ਉਹਨੂੰ ਗਿਵ ਅਪ ਕਰਦੇ ਨੇ। ਸੋ ਆਪਾਂ ਦੱਸਾਂਗੇ ਨੈਕਸਟ ਵੀਕ ਕਿ ਗਿਵ ਅਪ ਕਿਉਂ ਨਹੀਂ ਕਰਨਾ ਚਾਹੀਦਾ, ਗਿਵ ਅਪ ਕੀ ਕਾਰਨ ਹੈ, ਕਿਉਂ ਹੋ ਜਾਂਦੇ ਨੇ, ਕੀ ਕਾਰਨ ਉਹਦੇ, ਕਿ ਲੈਕ ਆਫ ਕੌਨਫੀਡੈਂਸ ਹੈ ਜਾਂ ਕੀ ਹੈ, ਉਹਦੇ ਵਿੱਚ ਨੈਕਸਟ ਵੀਕ ਆਪਾਂ ਡਿਟੇਲ 'ਚ ਗੱਲ ਕਰਾਂਗੇ। ਪਰ ਅੱਜ ਕਿਉਂਕਿ ਆਪਾਂ ਸਕਸੈਸ ਦੇ ਉੱਤੇ ਗੱਲ ਕਰਨੀ ਹੈ, ਸੋ ਸਕਸੈਸ ਜਿਹੜੀ ਹੈਗੀ ਉਹ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਵਰਲਡਲੀ ਦੁਨਿਆਵੀ ਅਤੇ ਦੂਸਰੀ ਰੂਹਾਨੀ ਸਪਿਰਚੁਅਲ। ਦੇਖ ਲਓ ਦੁਨਿਆਵੀ ਦੇ ਵਿੱਚ, ਦੁਨੀਆਂ ਦੇ ਵਿੱਚ ਕੀ ਹੈ, ਜਦੋਂ ਅਸੀਂ ਦੁਨੀਆਂ ਦੇ ਵਿੱਚ ਕੁਛ ਪ੍ਰਾਪਤ ਕਰਨਾ ਚਾਹੁੰਦੇ ਹਾਂ, ਫਾਰ ਐਗਜ਼ਾਮਪਲ ਐਜੂਕੇਸ਼ਨ ਦੀ ਲੈ ਲਓ, ਕਿ ਹਰ ਮਾਂ ਬਾਪ ਚਾਹੁੰਦਾ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਵੱਡਾ ਬਣੇ, ਹਰ ਸਟੂਡੈਂਟ ਵੀ ਇਹ ਚਾਹੁੰਦਾ ਕਿ ਮੈਂ ਵਧੀਆ ਤੋਂ ਵਧੀਆ ਜਿਹੜੀ ਹੈਗੀ ਐਜੂਕੇਸ਼ਨ ਲਵਾਂ। ਜਿਵੇਂ ਕੋਈ ਬੰਦਾ ਡਾਕਟਰ ਬਣਨਾ ਚਾਹੁੰਦਾ, ਕੋਈ ਬੰਦਾ ਵਕੀਲ ਬਣਨਾ ਚਾਹੁੰਦਾ, ਕੋਈ IT ਦਾ ਬੰਦਾ ਬਣਨਾ ਚਾਹੁੰਦਾ, ਕੋਈ ਮੀਡੀਆ ਦੇ ਵਿੱਚ ਬਣਨਾ ਚਾਹੁੰਦਾ, ਕੋਈ ਪਾਇਲਟ ਬਣਨਾ ਚਾਹੁੰਦਾ, ਕੋਈ ਸਪੇਸ ਸਾਇੰਸ ਦੇ ਵਿੱਚ ਬਣਨਾ ਜਾਣਾ ਚਾਹੁੰਦਾ, ਕੋਈ ਬੰਦਾ ਸਕੂਲ, ਕਾਲਜ, ਯੂਨੀਵਰਸਿਟੀ ਦਾ ਪ੍ਰੋਫੈਸਰ ਜਾਂ ਟੀਚਰ ਬਣਨਾ ਚਾਹੁੰਦਾ। ਇਹ ਹਰੇਕ ਬੰਦੇ ਦਾ ਕੋਈ ਨਾ ਕੋਈ ਗੋਲ ਹੁੰਦਾ। ਇਸੇ ਤਰ੍ਹਾਂ ਹੀ ਕਈ ਬੰਦਿਆਂ ਦਾ ਇਹ ਗੋਲ ਹੁੰਦਾ ਕਿ ਮੈਂ ਤਾਂ ਜੀ ਕਾਰਪੈਂਟਰੀ ਸਿੱਖਣੀ ਹੈ, ਮੈਂ ਤਾਂ ਜੀ ਪਲੰਬਿੰਗ ਸਿੱਖਣੀ ਹੈ, ਮੈਂ ਤਾਂ ਜੀ ਗੋਲਡ ਸਮਿਥ ਸੁਨਿਆਰੀ ਦਾ ਕੰਮ ਸਿੱਖਣਾ। ਐਸੇ ਤਰ੍ਹਾਂ ਹੀ ਕਈ ਬੰਦਿਆਂ ਦਾ ਕੰਮ ਹੁੰਦਾ ਕਿ ਮੈਂ ਸਪੋਰਟਸ ਦੇ ਵਿੱਚ ਜਾ ਕੇ ਵਧੀਆ ਹਾਕੀ ਦਾ, ਫੁੱਟਬਾਲ ਦਾ, ਸੋਕਰ ਦਾ, ਕ੍ਰਿਕਟ ਦਾ, ਬਾਸਕਟਬਾਲ ਦਾ ਪਲੇਅਰ ਬਣਨਾ, ਇੰਡੀਆ ਦੀ ਟੀਮ ਨੂੰ ਰਿਪ੍ਰਜੈਂਟ ਕਰਨਾ, ਕੈਨੇਡਾ ਦੀ ਟੀਮ ਨੂੰ ਰਿਪ੍ਰਜੈਂਟ ਕਰਨਾ, ਕੋਈ ਕਬੱਡੀ ਦਾ ਚੰਗਾ ਵਧੀਆ ਪਲੇਅਰ ਬਣਨਾ। ਐਸੇ ਤਰ੍ਹਾਂ ਹੀ ਕੁਛ ਬੰਦਿਆਂ ਦਾ ਇਹ ਗੋਲ ਹੁੰਦਾ ਕਿ ਮੈਂ ਬਹੁਤ ਤਕੜਾ ਇੰਡਸਟਰੀਅਲਿਸਟ ਬਣਨਾ, ਸਕਸੈਸਫੁਲ ਬਿਜ਼ਨਸਮੈਨ ਬਣਨਾ। ਕੋਈ ਬੰਦਾ ਤਕੜਾ ਪੋਲੀਟੀਸ਼ੀਅਨ ਬਣਨਾ ਚਾਹੁੰਦਾ ਕਿ ਮੈਂ ਸਿਟੀ ਦਾ ਮੇਅਰ ਬਣ ਜਾਂ, MLA ਬਣ ਜਾਂ, MP ਬਣ ਜਾਂ, ਮਿਨਿਸਟਰ ਬਣ ਜਾਂ, ਪ੍ਰਾਈਮ ਮਿਨਿਸਟਰ ਬਣ ਜਾਂ, ਰਾਸ਼ਟਰਪਤੀ ਬਣ ਜਾਂ। ਦੁਨੀਆਂ ਦੇ ਵਿੱਚ ਅਸੀਂ ਇਸ ਪ੍ਰਕਾਰ ਦੇ ਹੋਰ ਵੀ ਬਹੁਤ ਸਾਰੇ ਹੋਣਗੇ, ਇਸ ਪ੍ਰਕਾਰ ਦੇ ਸਾਡੀ ਜਿਹੜੀ ਦਿਲੀ ਮਨਸ਼ਾ ਹੁੰਦੀ ਹੈ, ਕਿਸੇ ਦੀ ਕੋਈ ਮਨਸ਼ਾ ਹੁੰਦੀ ਹੈ, ਕਿਸੇ ਦੀ ਕੋਈ ਮਨਸ਼ਾ ਹੁੰਦੀ ਹੈ, ਕਿਸੇ ਦੀ ਕੋਈ ਡਿਜ਼ਾਇਰ ਹੁੰਦੀ ਹੈ। ਜਦੋਂ ਅਸੀਂ ਅਜਿਹੀਆਂ ਡਿਜ਼ਾਇਰ ਨੂੰ ਜੋ ਵੀ ਅਸੀਂ ਸੋਚਦੇ ਹਾਂ ਉਹਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀਂ ਉਸ ਨੂੰ ਸਕਸੈਸ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਰੂਹਾਨੀ ਵੀ ਹੈ। ਰੂਹਾਨੀ ਦੇ ਵਿੱਚ ਇਹ ਗੱਲ ਹੈ ਕਿ ਦੁਨੀਆਂ ਦੀਆਂ ਜਿੰਨੀਆਂ ਵੀ ਸਾਡੀਆਂ ਇੱਛਾਵਾਂ ਨੇ ਜਾਂ ਸਾਡੇ ਕੋਈ ਵੀ ਗੋਲ ਹੈ, ਹਰ ਗੋਲ ਦੇ ਵਿੱਚ ਇੱਕ ਚੀਜ਼ ਕਾਮਨ ਹੈ ਕਿ ਗੋਲ ਅਸੀਂ ਕਿਉਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਸਾਨੂੰ ਖੁਸ਼ੀ ਮਿਲੇ। ਮੈਂ ਪੂਰੀ ਇਹ ਗੋਲ ਨੂੰ ਪ੍ਰਾਪਤ ਕਰਕੇ, ਦੁਨਿਆਵੀ ਗੋਲ ਨੂੰ ਪ੍ਰਾਪਤ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੋਣਗੀਆਂ, ਮੈਨੂੰ ਕੋਈ ਦੁੱਖ ਨਹੀਂ ਹੋਣਗੇ। ਪਰ ਜਿਹੜੀ ਅਸਲੀ ਜਿਹੜਾ ਬੌਟਮ ਹੈ ਉਹ ਹੈਗੀ ਖੁਸ਼ੀ, ਦੁੱਖਾਂ ਤੋਂ ਬਚਣਾ। ਸੋ ਉਹ ਜਿਹੜੇ ਪ੍ਰਾਪਤ ਕਰਨਾ ਉਹ ਜਿਹੜੀ ਹੈ ਰੂਹਾਨੀ ਫੀਲਡ ਹੈ, ਦੁਨਿਆਵੀ ਚੀਜ਼ਾਂ ਦੇ ਨਾਲ, ਪੈਸੇ ਟਕੇ ਨਾਲ, ਜੌਬਾਂ ਦੇ ਨਾਲ, ਪਾਵਰ ਦੇ ਨਾਲ, ਫੇਮ ਦੇ ਨਾਲ, ਸੈਕਸ ਦੇ ਨਾਲ, ਖਾਣ ਪੀਣ ਦੇ ਨਾਲ ਕਦੇ ਵੀ ਖੁਸ਼ੀ ਨਹੀਂ ਮਿਲਦੀ। ਬਾਹਰੋਂ ਖੁਸ਼ੀ ਕਦੇ ਨਹੀਂ ਮਿਲਣੀ, ਕਿਉਂਕਿ ਖੁਸ਼ੀ ਜਦੋਂ ਵੀ ਮਿਲਣੀ ਹੈ ਉਹ ਸਾਨੂੰ ਆਪਣੇ ਅੰਦਰੋਂ ਮਿਲਣੀ ਹੈ। ਸੋ ਇਸ ਕਰਕੇ ਉਹ ਖੁਸ਼ੀ ਜਿਹੜੀ ਹੈ ਉਹਨੂੰ ਅਸੀਂ ਪ੍ਰਾਪਤ ਕਰਨੀ ਚਾਹੁੰਦੇ ਹਾਂ ਤਾਂ ਉਹਦੇ ਲਈ ਪਹਿਲਾ ਸਟੈਪ ਕੀ ਹੁੰਦਾ ਕਿ ਅਸੀਂ ਵੀ ਆਪਣਾ ਮਾਇੰਡ ਬਣਾਉਂਦੇ ਹਾਂ, ਜਦੋਂ ਵੀ ਚਾਹੇ ਦੁਨਿਆਵੀ ਹੈ ਚਾਹੇ ਰੂਹਾਨੀ ਹੈ, ਉਹਦੇ ਲਈ ਪਹਿਲਾ ਸਟੈਪ ਕੀ ਹੈ ਕਿ ਅਸੀਂ ਆਪਣਾ ਗੋਲ ਫਿਕਸ ਕਰਦੇ ਹਾਂ। ਜਦੋਂ ਅਸੀਂ ਗੋਲ ਫਿਕਸ ਕਰਦੇ ਹਾਂ ਕਿ ਮੈਂ ਪਲੇਅਰ ਬਣਨਾ, ਮੈਂ IT ਦਾ ਵਕਾਈ ਬਣਨਾ, ਮੈਂ ਪ੍ਰੋਫੈਸਰ ਬਣਨਾ, ਮੈਂ ਵਕੀਲ ਬਣਨਾ, ਮੈਂ ਡਾਕਟਰ ਬਣਨਾ, ਉਹ ਸਾਡਾ ਗੋਲ ਫਿਕਸ ਹੋ ਗਿਆ। ਐਸੇ ਤਰ੍ਹਾਂ ਜਦੋਂ ਸਾਡਾ ਗੋਲ ਫਿਕਸ ਹੁੰਦਾ ਕਿ ਮੈਂ ਤਾਂ ਜੀ ਰੱਬ ਨਾਲ ਮਿਲਾਪ ਕਰਨਾ, ਮੈਂ ਤਾਂ ਖੁਸ਼ੀ ਪ੍ਰਾਪਤ ਕਰਨੀ ਅੰਦਰੋਂ, ਮੈਂ ਹਰ ਵਕਤ ਇੰਨਾ ਕੁਛ ਕਰਨ ਤੋਂ ਬਾਅਦ ਦੁਨੀਆਂ 'ਚ ਭੱਜ ਨੱਠ ਕਰ ਲਈ, ਫਿਰ ਵੀ ਮੈਨੂੰ ਦੁਖੀ ਨੇ, ਮੈਨੂੰ ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ, ਸੋ ਇਹਨਾਂ ਨੂੰ ਅਸੀਂ ਕਿਵੇਂ ਦੂਰ ਕਰਾਂਗੇ? ਉਹ ਫਿਰ ਰੂਹਾਨੀ ਆ। ਉਹਦੇ ਲਈ ਵੀ ਫਸਟ ਸਟੈਪ ਕੀ ਹੈ, ਤੁਹਾਨੂੰ ਗੋਲ ਕਰਨਾ ਪਊਗਾ ਫਿਕਸ। ਤੇ ਉਹਨੂੰ ਜਦੋਂ ਅਸੀਂ ਗੋਲ ਨੂੰ ਫਿਕਸ ਕਰ ਲੈਂਦੇ ਹਾਂ ਤੇ ਫਿਰ ਅਸੀਂ ਆਪਣਾ ਮਾਇੰਡ ਬਣਾਉਂਦੇ ਹਾਂ ਤੇ ਉਸ ਨੂੰ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਫਿਰ ਸੋਚਦੇ ਹਾਂ ਵੀ ਕੀ ਕੀਤਾ ਜਾਵੇ। ਪਹਿਲਾ ਗੋਲ ਹੈ, ਫਿਰ ਉਹਦੀ ਆਉਂਦੀ ਹੈ ਪਲੈਨਿੰਗ, ਫਿਰ ਪਲੈਨਿੰਗ ਹੈ ਕਿ ਜੇ ਅਸੀਂ ਡਾਕਟਰ ਬਣਨਾ ਤਾਂ ਕੀ ਪਲੈਨਿੰਗ ਹੈ, ਕਿਹੜੇ ਸਕੂਲ 'ਚ ਐਡਮਿਸ਼ਨ ਲੈਣੀ ਹੈ, ਕਿਵੇਂ ਕਰਾਂਗੇ, ਕਿਸ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ, ਜੇ IT ਦੇ ਨੇ ਕਿਹੜੇ ਕਿਹੜੇ ਕਾਲਜ, ਸਕੂਲ, ਯੂਨੀਵਰਸਿਟੀ ਵਿੱਚ ਜਾਵਾਂਗੇ, ਜੇ ਸਪੋਰਟਸ ਦੇ ਵਿੱਚ ਹੈ ਤਾਂ ਜਿਹੜੀ ਸਾਡੀ ਪਟਿਆਲੇ NIS NSI ਜਾਂ NIS ਸਮਥਿੰਗ ਨੈਸ਼ਨਲ ਸਪੋਰਟਸ ਆਫ ਇੰਸਟੀਟਿਊਸ਼ਨ ਸਮਥਿੰਗ ਲਾਈਕ ਦਿਸ, ਪਟਿਆਲੇ ਦੇ ਵਿੱਚ ਐਡਮਿਸ਼ਨ ਲੈਣੀ ਹੈ, ਦਿੱਲੀ 'ਚ ਲੈਣੀ ਹੈ, ਚੰਡੀਗੜ੍ਹ 'ਚ ਲੈਣੀ ਹੈ, ਕਿਸੇ ਕੋਚ ਤੋਂ ਗਾਈਡ ਲੈਣਾ, ਜੇ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ ਤਾਂ ਬਾਹਰ ਅਸੀਂ ਕਿਵੇਂ ਜਾਵਾਂਗੇ। ਸੋ ਸਾਨੂੰ ਪਲੈਨ ਬਣਾਉਣੀ ਪੈਂਦੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤੀ ਦੁਨੀਆ ਇੰਡੀਆ ਦੀ ਜਿਹੜੇ ਬੱਚੇ ਨੇ ਉਹ ਬਾਹਰਲੇ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ, ਚਾਹੇ ਉਹ ਅਮੈਰੀਕਾ ਹੈ, ਚਾਹੇ ਉਹ ਕੈਨੇਡਾ, ਚਾਹੇ ਉਹ ਆਸਟ੍ਰੇਲੀਆ, ਚਾਹੇ ਉਹ ਦੁਬਈ ਹੈ, ਚਾਹੇ ਉਹ ਇੰਗਲੈਂਡ ਹੈ, ਸੋ ਉਹ ਉੱਥੇ ਜਾਣਾ ਚਾਹੁੰਦੇ ਨੇ। ਹੁਣ ਲੋਕਾਂ ਦਾ ਦਿਲ ਨਹੀਂ ਲੱਗਦਾ, ਕਿਉਂ ਨਹੀਂ ਲੱਗਦਾ, ਕਿ ਜਿਹੜੇ ਵੀ ਇੰਡੀਅਨ ਬਾਹਰ ਗਏ ਨੇ ਉਹਨਾਂ ਦਾ ਸਟੈਂਡਰਡ ਥੋੜ੍ਹਾ ਜਿਹਾ ਉੱਚਾ, ਪੈਸੇ ਕਮਾ ਕੇ ਆਉਂਦੇ ਨੇ, ਵੱਡੀਆਂ ਵੱਡੀਆਂ ਕਾਰਾਂ ਦੇ ਵਿੱਚ ਆ ਕੇ ਘੁੰਮਦੇ ਨੇ, 4-5 2-4 ਲੱਖ ਰੁਪਇਆ ਦਾਨ ਵੀ ਕਰ ਜਾਂ, ਕੋਈ ਸਕੂਲ ਬਣਾਉਣ ਦਾ, ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ। ਸੋ ਫਿਰ ਹਰੇਕ ਬੰਦੇ ਦਾ ਕਹਿੰਦਾ ਵੀ ਜੇ ਉਹ ਬੰਦਾ ਪਿੰਡ 'ਚੋਂ ਰਹਿ ਕੇ, ਇੱਕ ਛੋਟੇ ਸ਼ਹਿਰ 'ਚ ਰਹਿ ਕੇ, ਗਰੀਬੀ ਤੋਂ ਲੈ ਕੇ ਇੰਨਾ ਅਮੀਰ ਬਣ ਗਿਆ ਤਾਂ ਮੈਂ ਵੀ ਬਾਹਰ ਜਾਣਾ ਚਾਹੁੰਦਾ। ਸੋ ਉਹਨਾਂ ਦਾ ਸੁਪਨਾ ਹੁੰਦਾ ਅੱਜ ਕੱਲ੍ਹ ਬਾਅਦ ਹੀ ਬਹੁਤ ਇੰਡੀਅਨਸ ਦਾ, ਪਾਕਿਸਤਾਨੀਆਂ ਦਾ, ਫਿਲੀਪੀਨਸ ਦਾ, ਚਾਈਨੀਜ਼ ਦਾ, ਇਹਨਾਂ ਦਾ, ਬੱਚਿਆਂ ਦਾ ਸੁਪਨਾ ਹੈ ਕਿ ਅਸੀਂ ਬਾਹਰ ਜਾ ਕੇ ਸੈੱਟ ਹੋਣੇ ਹਾਂ। ਸੋ ਉਹਦੇ ਲਈ ਸਾਨੂੰ ਫਿਰ ਪਲੈਨ ਬਣਾਉਣੀ ਪੈਂਦੀ ਹੈ। ਪਲੈਨ ਕੀ ਬਣਾਵਾਂਗੇ ਕਿ ਦੇਖੋ ਜੀ, ਜੇ ਅਸੀਂ ਬਾਹਰ ਜਾਣਾ ਕਿਸ ਬੇਸ 'ਤੇ ਜਾਵਾਂਗੇ? ਪਹਿਲੀ ਗੱਲ ਕਿ ਅਸੀਂ ਮੈਰਿਜ ਬੇਸ 'ਤੇ ਵਿਆਹ ਕਰਾ ਕੇ ਜਾਵਾਂਗੇ, ਜਾਂ ਕੋਈ ਸਾਡਾ ਰਿਸ਼ਤੇਦਾਰ ਸਾਨੂੰ ਸਪੋਂਸਰ ਕਰੂਗਾ, ਜਾਂ ਅਸੀਂ ਬਿਜ਼ਨਸ ਗਰਾਊਂਡ 'ਤੇ ਜਾਵਾਂਗੇ, ਜਾਂ ਅਸੀਂ ਸਟੱਡੀ ਬੇਸ 'ਤੇ ਜਾਵਾਂਗੇ। ਚਲੋ ਮੰਨ ਲਓ ਆਪਾਂ ਸਟੱਡੀ ਬੇਸ 'ਤੇ ਜਾਣਾ, ਫਿਰ ਸਟੱਡੀ ਬੇਸ 'ਤੇ ਅਸੀਂ ਇਹ ਦੇਖਾਂਗੇ ਕਿ ਉਸ ਕੰਟਰੀ ਦੀਆਂ ਇਮੀਗ੍ਰੇਸ਼ਨ ਦੀਆਂ ਕੀ ਰਿਕੁਆਇਰਮੈਂਟਸ ਨੇ, ਉਹ ਲੈਂਦੇ ਵੀ ਨੇ ਸਟੱਡੀ ਬੇਸ 'ਤੇ ਕਿ ਨਹੀਂ ਲੈਂਦੇ, ਜੇ ਲੈਂਦੇ ਨੇ ਤਾਂ ਕਿਹੜੀਆਂ ਯੂਨੀਵਰਸਿਟੀ, ਕਾਲਜ ਸਟੱਡੀ ਬੇਸ 'ਤੇ ਸਟੂਡੈਂਟਸ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਰਹੇ ਨੇ, ਫਿਰ ਉਹਨਾਂ ਦੀ ਕੀ ਰਿਕੁਆਇਰਮੈਂਟਸ ਹੈ, ਕਦੋਂ ਐਡਮਿਸ਼ਨ ਹੋਊਗੀ, ਡੇਟ ਕਿਹੜੀਆਂ ਨੇ, ਫੀਸਾਂ ਕਿੰਨੀਆਂ ਨੇ, ਅਤੇ ਉਹਦੇ ਲਈ IELTS ਦੇ ਇਗਜ਼ਾਮ ਕਰਨੇ ਹੈ ਨਹੀਂ ਕਰਨੇ। ਸੋ ਇਸ ਕਰਕੇ ਸਾਨੂੰ ਜਿਹੜੀ ਹੈ ਇਸ ਤਰ੍ਹਾਂ ਦੀ ਪਲੈਨਸ ਜਿਹੜੀ ਹੈ ਜਿੱਥੇ ਵੀ ਜਾਂਦਾ ਉਹਦੇ ਵਿੱਚ ਬਣਾਉਣੀ ਪੈਂਦੀ ਹੈ। ਜੇ ਬੰਦੇ ਨੇ IAS ਐਗਜ਼ਾਮ ਕਰਨਾ ਉਹਦੇ ਵਿੱਚ ਹੁੰਦੇ ਕਿੰਨੇ ਸਬਜੈਕਟ ਨੇ, ਮੋਰ ਦੈਨ 100 ਸਬਜੈਕਟ ਹੁੰਦੇ ਨੇ, ਕਿ ਮੈਂ ਅੱਜ ਫਿਲਾਸਫੀ ਲੈਣੀ ਹੈ, ਮੈਥ ਲੈਣੀ ਹੈ, ਸਾਇੰਸ ਲੈਣੀ ਹੈ, ਸਬਜੈਕਟ ਚੁਣਨੇ ਪੈਂਦੇ ਨੇ, VHO ਐਕਸਪਰਟ ਹਾਂ ਇਹਦੇ, ਇਹਨਾਂ ਸਬਜੈਕਟਾਂ ਦੇ ਥਰੂ ਮੈਂ ਆਪਣੀ ਜਿਹੜੀ IAS IPS ਦੇ UPSC ਦੇ ਐਗਜ਼ਾਮ ਕਲੀਅਰ ਕਰੂੰਗਾ। ਸੋ ਉਹ ਸਾਰੀਆਂ ਪਲੈਨਸ ਬਣਾਉਣੀਆਂ ਪੈਂਦੀਆਂ, ਕਿਹੜੀ ਅਕੈਡਮੀ ਜਾ ਕੇ ਐਡਮਿਸ਼ਨ ਨੂੰ ਟਿਊਸ਼ਨ ਪੜ੍ਹਨੀ ਹੈ, ਕੁਛ ਪੜ੍ਹਨੀ ਹੈ, ਤਾਂ ਕਿ ਸਾਨੂੰ ਕਾਮਯਾਬੀ ਮਿਲ ਸਕੇ। ਫਿਰ ਜਿਹੜੀ ਤੀਸਰੀ ਗੱਲ ਹੁੰਦੀ ਹੈ, ਪਹਿਲੀ ਹੈਗੀ ਗੋਲ ਆਪਣਾ ਫਿਕਸ ਕਰਨਾ, ਦੂਜਾ ਫਿਰ ਆਪਣੀ ਪਲੈਨ ਬਣਾਉਣੀ, ਸਕੀਮਾਂ ਬਣਾਉਣੀਆਂ ਵੀ ਕਿਵੇਂ ਪਹੁੰਚਾਂਗੇ, ਅਤੇ ਤੀਜੀ ਹੈਗੀ ਐਡਵਾਈਸ ਫਰੋਮ ਦਾ ਪ੍ਰੋਫੈਸ਼ਨਲ ਪੀਪਲ, ਜਿਹੜੇ ਬੰਦੇ ਆਲਰੇਡੀ ਕਰ ਗਏ ਜਾਂ ਕੈਨੇਡਾ 'ਚ ਪਹੁੰਚ ਗਏ, ਅਮੈਰੀਕਾ 'ਚ ਪਹੁੰਚ ਗਏ, ਜਾਂ ਜਿਨ੍ਹਾਂ ਨੇ ਭੇਜੇ ਨੇ ਪੈਰਾਲੀਗਲ ਦੇ ਬੰਦੇ ਨੇ, ਜਾਂ ਜਿਨ੍ਹਾਂ ਨੂੰ ਉੱਥੇ ਇੰਡੀਆ ਦੇ ਵਿੱਚ ਕਹਿੰਦੇ ਨੇ ਵਕੀਲ ਨੇ, ਉਹ ਪੈਰਾਲੀਗਲ ਵਾਲੇ ਹੁੰਦੇ ਨੇ, ਸੋ ਉਹਨਾਂ ਦੀ ਐਡਵਾਈਸ ਲਓ ਕਿ ਭਾਈ ਸਾਹਿਬ ਅਸੀਂ ਕੈਨੇਡਾ ਜਾਂਦੇ ਹਾਂ ਜਾਂ ਅਮੈਰੀਕਾ ਜਾਂਦੇ ਜਾਂ ਕਿਸੇ ਕੰਟਰੀ ਜਾਣਾ ਚਾਹੁੰਦੇ ਹਾਂ, ਅਸੀਂ ਕਿਵੇਂ ਜਾ ਸਕਾਂਗੇ, ਕੀ ਕਿੰਨੇ ਪੈਸੇ ਖਰਚ ਹੋਣਗੇ, ਕਦੋਂ ਐਡਮਿਸ਼ਨ ਹੋਊਗੀ, ਕਿਹੜੇ ਕਿਹੜੇ ਐਗਜ਼ਾਮ ਕਲੀਅਰ ਕਰਨੇ, ਆਈਲੈਟਸ 'ਤੇ ਕਿਵੇਂ ਕਰਨੇ ਹੈ, ਹਾਂਜੀ ਕਿੱਥੇ ਅਸੀਂ ਐਡਮਿਸ਼ਨ ਲਈਏ, ਉਹ ਸਾਰੀ ਉਹਨਾਂ ਦੀ ਐਡਵਾਈਸ ਲੈ ਕੇ। ਫਿਰ ਮੈਂ ਇਹ ਵੀ ਕਹਿੰਦਾ, ਕਦੇ ਵੀ ਇੱਕ ਬੰਦੇ ਦੀ ਐਡਵਾਈਸ ਨਾ ਲਓ, ਜਿਵੇਂ ਮੈਂ ਰੀਅਲ ਸਟੇਟ ਦੀ ਕਿਹਾ, ਦੋ ਤਿੰਨ ਬੰਦਿਆਂ ਦੀ ਲੈ ਲਓ, ਕਿਉਂਕਿ ਹਰ ਬੰਦੇ ਦੇ ਆਪਣੇ ਸੋਚਣ ਦਾ ਢੰਗ ਹੈ, ਹਰ ਬੰਦੇ ਦਾ ਮੂਡ ਹੁੰਦਾ ਜਦੋਂ ਕਿਸੇ ਤੁਹਾਡੇ ਨਾਲ ਗੱਲ ਕਰਦੇ। ਆਪਾਂ ਇੱਕ ਵਾਰ ਪਹਿਲੀ ਗੱਲ ਬਰਨਾਲੇ ਤੋਂ ਬਾਅਦ ਚੜ੍ਹੇ ਜਾ ਕੇ ਚੰਡੀਗੜ੍ਹ ਇੱਕ ਬੰਦੇ ਨਾਲ ਔਖੇ ਸੌਖੇ ਹੋ ਕੇ ਪਹੁੰਚ ਕੇ ਗੱਲ ਲਈ, ਉਹਦੀ ਗੱਲ ਹੀ ਲੜ ਬਣ ਕੇ ਆ ਜਾਂਦੇ ਹਾਂ, ਹੋ ਸਕਦਾ ਉਹ ਸਾਨੂੰ ਉਸ ਵੇਲੇ ਮੂਡ 'ਚ ਚੰਗੀ ਗੱਲ ਕਰਦੇ, ਮਾੜੀ ਗੱਲ ਕਰਦੇ, ਕਈ ਗੱਲਾਂ ਹਾਈਡ ਕਰ ਜੇ, ਕਈ ਬੰਦਾ ਦੱਸ ਦੇ, ਇਹ ਸਾਰੀ ਹੈ ਤਾਂ ਲੱਕ ਦੀ ਗੱਲ, ਦੂਜੇ ਬੰਦੇ ਦੀ ਵੀ ਰਾਏ ਕਰ ਲਓ, ਥੋੜ੍ਹੇ ਪੈਸੇ ਐਕਸਟਰਾ ਲੱਗ ਜਾਣਗੇ, ਟਾਈਮ ਲੱਗ ਜਾਣਗੇ, ਫਿਰ ਤੁਹਾਨੂੰ ਜੋ ਦੋ ਤਿੰਨ ਬੰਦਿਆਂ ਦੀਆਂ ਐਕਸਪਰਟ ਰਾਏ ਲੈਂਦੇ ਹੋ, ਫਿਰ ਤੁਸੀਂ ਕਿਸੇ ਨਾ ਕਿਸੇ ਸਿੱਟੇ 'ਤੇ ਪਹੁੰਚ ਜਾਂਦੇ ਹੋ। ਨਾਟ ਓਨਲੀ ਦੈਟ, ਜਿਹੜੇ ਐਕਸਪਰਟ ਰਾਏ ਵੀ ਦਿੰਦੇ ਨੇ ਨਾ, ਤੁਸੀਂ ਕੀ ਕਰਦੇ ਹੋ, ਬਾਹਲੀ ਦੁਨੀਆ ਕੀ ਕਰਦੀ ਹੈ, ਕੋਈ ਬੰਦਾ ਕੈਨੇਡਾ ਤੋਂ ਗਿਆ, ਬੰਦਾ ਕਰਦਾ ਬਿਜ਼ਨਸ, ਉਹਨੂੰ ਹੀ ਪੁੱਛੀ ਜਾਂਦੇ ਵੀ ਅਸੀਂ ਕੈਨੇਡਾ ਕਿਵੇਂ ਜਾਣਾ, ਉਹਨੂੰ ਜਿੰਨੀ ਕੁ ਮਾੜੀ ਮੋਟੀ ਰੇਡੀਓ ਤੋਂ ਟੀਵੀ ਤੋਂ ਸੁਣੀ ਉਹ ਗੱਲ ਦੱਸਦੇ, ਫਿਰ ਕਹਿੰਦੇ ਮੇਰਾ ਮਾਮਾ ਚਾਚਾ ਤਾਇਆ ਫੂਫਾ ਇਹ ਰਾਏ ਦੇ ਕੇ ਗਿਆ, ਉਹਨੂੰ ਕੀ ਵਿਚਾਰੇ ਨੂੰ ਪਤਾ। ਤੁਸੀਂ ਪ੍ਰੋਫੈਸ਼ਨਲ ਦੀ ਰਾਏ ਲਓ ਜਿਹੜਾ ਉਸ ਗੱਲ ਦੇ ਵਿੱਚ ਇਨਵੋਲਵ ਹੋ ਗਿਆ ਹੋਵੇ, ਜਾਂ ਜਿਨ੍ਹਾਂ ਨੇ ਆਪਣੇ ਬੱਚੇ ਸਪੋਂਸਰ ਕੀਤੇ ਹੋਣ, ਜਾਂ ਜਿਹੜੇ ਬੱਚੇ ਆਲਰੇਡੀ ਗਏ ਹੋਣ ਵੀ ਕਿਵੇਂ ਜਾਣਾ, ਸੋ ਉਹਨਾਂ ਦੀ ਰਾਏ ਲਓ। ਸੋ ਰਾਏ ਲੈਣ ਤੋਂ ਬਾਅਦ ਹੁਣ ਅੱਜ ਕੱਲ੍ਹ ਸਾਇੰਸ ਦਾ ਜ਼ਮਾਨਾ ਹੈ, ਬੜੀ ਦੁਨੀਆ ਫਾਸਟ ਹੋ ਗਈ, ਅਤੇ ਤੁਸੀਂ ਅੱਜ ਕੱਲ੍ਹ ਕੰਪਿਊਟਰ ਹਰੇਕ ਘਰ ਦੇ ਵਿੱਚ ਹੈ, ਤੁਸੀਂ ਕੰਪਿਊਟਰ 'ਤੇ ਜਾ ਕੇ ਨੈੱਟ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ। ਕੋਸ਼ਿਸ਼ ਕਰੋ, ਵਾਰ ਵਾਰ ਕੋਸ਼ਿਸ਼ ਕਰੋ, ਫੋਨ ਲੈ ਲਓ, ਫੋਨ ਲੈ ਕੇ ਇੰਡੀਆ ਦਾ ਕੈਨੇਡਾ ਦਾ ਜਾਂ ਆਸਟ੍ਰੇਲੀਆ ਦਾ ਟਾਈਮ ਦਾ ਫਰਕ ਦੇਖ ਲਓ, ਉਹਨਾਂ ਨੂੰ ਫੋਨ ਕਰੋ, ਇੱਕ ਵਾਰ ਕਰੋ, ਦੋ ਵਾਰ ਕਰੋ, 10 ਵਾਰ ਕਰੋ, ਤਾਂ ਕਿ ਤੁਹਾਨੂੰ ਫਰਮ ਨੌਲੇਜ ਹੋ ਜਾਵੇ। ਸੋ ਇਸ ਕਰਕੇ ਤੀਸਰਾ ਜਿਹੜਾ ਪੁਆਇੰਟ ਹੈ ਐਡਵਾਈਸ ਫਰੋਮ ਦਾ ਪ੍ਰੋਫੈਸ਼ਨਲ, ਅਤੇ ਚੌਥੀ ਹੈਗੀ ਜਦੋਂ ਐਡਵਾਈਸ ਵੀ ਲੈ ਲਈ, ਗੋਲ ਵੀ ਮਿਥ ਲਿਆ, ਪਲੈਨ ਵੀ ਬਣਾ ਲਈ, ਆਪਣੀ ਸਕੀਮ ਵੀ ਬਣਾ ਲਈ ਵੀ ਕਿਵੇਂ ਕਿਵੇਂ ਕਰਾਂਗੇ, ਫਿਰ ਹੈਗਾ ਪ੍ਰੋਪਰ ਐਕਸ਼ਨ, ਸਿਰਫ ਹਵਾ 'ਚ ਹੀ ਨਾ ਗੱਲਾਂ ਕਰੋ, ਸਕੀਮਾਂ ਹੀ ਨਾ ਬਣਾਉਂਦੇ ਰਹੋ, ਬਲਕਿ ਉਹਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਵੀ ਕਰੋ। ਜੇਕਰ ਅਸੀਂ ਦੇਖੋ ਕੈਨੇਡਾ ਜਾਣਾ ਚਾਹੁੰਦੇ ਹਾਂ, ਅਤੇ ਪਹਿਲੀ ਸਭ ਤੋਂ ਗੱਲ ਹੁੰਦੀ ਹੈ ਸਟੂਡੈਂਟ ਵੀਜ਼ੇ ਦੇ ਲਈ ਕਿ ਆਈਲੈਟਸ ਦੇ ਸਾਨੂੰ ਐਗਜ਼ਾਮ ਕਲੀਅਰ ਕਰਨੇ ਪੈਣਗੇ। ਹੁਣ ਆਈਲੈਟਸ ਦੇ ਜੇ ਅਸੀਂ ਐਗਜ਼ਾਮ ਕਰਨੇ ਆ, ਉਹਦੇ ਵਿੱਚ ਮੇਨ ਗੱਲ ਹੈ ਵੀ ਸਾਨੂੰ ਇੰਗਲਿਸ਼ ਜਿਹੜੀ ਹੈਗੀ, ਅੰਗਰੇਜ਼ੀ ਜਿਹੜੀ ਆ ਉਹ ਪ੍ਰੋਪਰ ਬੋਲਣੀ ਆਉਂਦੀ ਹੋਵੇ, ਉਹਦੀ ਸਮਝ ਹੋਵੇ, ਉਹਦੀ ਗੱਲ ਨੂੰ ਲਿਖ ਪੜ੍ਹ ਸਕਦੇ ਹੋਈਏ। ਅਤੇ ਉਹਦੇ ਲਈ ਜੇ ਅਸੀਂ ਪ੍ਰੋਪਰ ਸਕੂਲ 'ਚ ਹੀ ਨਹੀਂ ਜਾਂਦੇ, ਜੇ ਗੌਰਮੈਂਟ ਹਾਈ ਸਕੂਲ ਬਰਨਾਲੇ ਦੇ ਵਿੱਚ ਹੀ ਦਾਖਲਾ ਲੈਣਾ, ਉੱਥੇ ਤਾਂ ਅੰਗਰੇਜ਼ੀ ਹੋਣੀ ਨਹੀਂ, ਫਿਰ ਸਾਡੀ ਇੰਟਰਵਿਊ ਅਸੀਂ ਕਲੀਅਰ ਨਹੀਂ ਹੁੰਦਾ। ਸੋ ਇਸ ਕਰਕੇ ਦੇਖੋ ਵੀ ਕਿਹੜੀਆਂ ਸਕੂਲ, ਕਿਹੜੇ ਕਾਲਜਿਸ ਜਿਹੜੇ ਆ, ਕਿਹੜੇ ਆਈਲੈਟਸ ਦੀ ਤਿਆਰੀ ਕਰਵਾਉਂਦੇ ਨੇ। ਤੁਸੀਂ ਆਪਣੇ ਪਿੰਡ ਨੂੰ ਛੱਡ ਕੇ, ਅੱਜ ਬੱਚੇ ਪਿੰਡਾਂ ਦੇ ਤਾਂ ਕਰਕੇ ਬਾਹਰ ਆ ਗਏ ਕਿਉਂਕਿ ਉਹਨਾਂ ਦੇ ਮਾਂ ਬਾਪ ਨੂੰ ਯਕੀਨ ਹੈ, ਜਿਹੜੇ ਸ਼ਹਿਰੀ ਹੈ ਨਾ ਉੱਥੇ ਫਸੇ ਰਹਿ ਜਾਂਦੇ ਨੇ, ਬਾਹਲੇ ਬੰਦੇ, ਸਾਰੇ ਤਾਂ ਨਹੀਂ, ਕਿਉਂਕਿ ਉਹ ਕਹਿੰਦੇ ਲੋੜ ਹੀ ਨਹੀਂ, ਉਹ ਹਾਸੀ ਮਜ਼ਾਕ 'ਚ ਗੱਲ ਟਾਲ ਲਾਂ, ਬਸ ਕੋਈ ਨਹੀਂ ਬੋਲ ਦਿਆਂਗੇ ਅੰਗਰੇਜ਼ੀ, ਐਂ ਨਹੀਂ ਬੋਲੀ ਜਾਂਦੀ ਅੰਗਰੇਜ਼ੀ, ਅੰਗਰੇਜ਼ੀ ਤੋਂ ਇੰਟਰਵਿਊ ਨੂੰ ਸਮਝ ਨਹੀਂ ਆਉਂਦੀ, ਫਿਰ ਸਾਡੇ ਨੰਬਰ ਨਹੀਂ ਹੁੰਦੇ ਕਲੀਅਰ, ਅਤੇ ਕਿਉਂਕਿ ਆਈਲੈਟਸ 'ਚੋਂ ਨਹੀਂ ਕਲੀਅਰ ਹੁੰਦੇ, ਅਤੇ ਨਾ ਹੀ ਇੰਟਰਵਿਊ 'ਤੇ ਫਿਰ ਸਾਨੂੰ ਕੋਈ ਬੁਲਾਉਂਦਾ। ਸੋ ਇਸ ਕਰਕੇ ਉਹਨੂੰ ਜਿਹੜਾ ਪ੍ਰੈਕਟੀਕਲ ਤਾਲਮੇਲ, ਪ੍ਰੈਕਟੀਕਲ ਕੀ ਹੈ ਵੀ ਮੈਨੂੰ ਜੇ ਪੈਸੇ, ਕੱਲ੍ਹ ਨੂੰ ਐਡਮਿਸ਼ਨ ਹੋ, ਮੇਰੇ ਕੋਲ ਪੈਸੇ ਹੈਗੇ, ਉੱਥੇ ਜਾ ਕੇ ਰਹੂੰ ਕਿੱਥੇ, ਯੂਨੀਵਰਸਿਟੀ ਵਿੱਚ ਕੀ ਪ੍ਰਬੰਧ ਹੈ, ਆਈਲੈਟਸ ਦੇ ਜੋ ਐਗਜ਼ਾਮ ਕਰੂੰਗਾ ਕਿਹੜੇ ਕਿਹੜੇ ਫਾਰਮ ਭਰਨੇ ਨੇ, ਕਿਵੇਂ ਅਪਲਾਈ ਕਰਨਾ, ਕਿਹੜੀਆਂ ਡੇਟਸ ਨੇ, ਇਹਨੂੰ ਫਿਰ ਪ੍ਰੈਕਟੀਕਲ ਜਿਹੜੀ ਹੈਗੀ ਉਹਨੂੰ ਜਾਮਾ ਪਹਿਨਾਓ, ਤਾਂ ਸਾਨੂੰ ਸਕਸੈਸ ਮਿਲੂਗੀ। ਅਗਲਾ ਪੁਆਇੰਟ ਹੈਗਾ ਕੌਨਫੀਡੈਂਸ, ਫੇਥ ਵੀ ਹੋਣਾ ਚਾਹੀਦਾ। ਜਿੰਨਾ ਚਿਰ ਤੱਕ ਸਾਡਾ ਕੌਨਫੀਡੈਂਸ ਨਹੀਂ ਪੂਰਾ ਵੱਜਦਾ ਕਿ ਮੈਂ ਕਰ ਸਕਦਾ, ਅਵਸ਼ ਕਰ ਸਕਦਾ, ਕਿਉਂਕਿ ਮੇਰੇ ਅੰਦਰ ਇੱਕ ਉਹ ਤਾਕਤ ਹੈ ਜਿਹੜੀ ਸਾਰਿਆਂ ਦੇ ਅੰਦਰ ਬੈਠੀ ਹੈ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਜਦੋਂ ਮੇਰੇ ਅੰਦਰ ਉਹ ਤਾਕਤ ਹੈ, ਮੈਂ ਉਹਦਾ ਕੁੱਲ ਮਾਲਕ ਦਾ ਬੱਚਾ, ਤੇ ਫਿਰ ਮੈਨੂੰ ਡਰਨ ਦੀ ਕੀ ਲੋੜ ਹੈ? ਉਸ ਪਰਮਾਤਮਾ ਨੂੰ ਕੰਮਾਂ ਦੇ ਨਾਲ ਨਾਲ ਉਸ ਨੂੰ ਹਮੇਸ਼ਾ ਯਾਦ ਰੱਖੋ। ਮੈਂ ਇਹ ਮੇਰੀ ਆਪਣਾ ਪ੍ਰੈਕਟੀਕਲ ਤਜਰਬਾ, ਜਿੰਨੀ ਮਰਜ਼ੀ ਮਿਹਨਤ ਕਰੋ, ਬਾਹਰਲੀ ਕਿਤਾਬਾਂ ਪੜ੍ਹੋ, ਇੱਧਰ ਉੱਧਰ ਜਾਓ, ਜਿੱਧਰ ਮਰਜ਼ੀ ਭੱਜੋ, ਪਰ ਮੈਂ ਇਹ ਕਹਿਣਾ ਕਿ ਰੋਜ਼ਾਨਾ ਸਵੇਰੇ ਉੱਠ ਕੇ, ਸ਼ਾਮ ਨੂੰ ਉੱਠ ਕੇ, ਦੁਪਹਿਰੇ ਉਸ ਕੁੱਲ ਮਾਲਕ ਪਰਮਾਤਮਾ ਵਾਹਿਗੁਰੂ ਅੱਲਾ ਨੂੰ ਜ਼ਰੂਰ ਯਾਦ ਕਰੋ, ਉਹਦੇ ਅੱਗੇ ਹੱਥ ਜੋੜ ਕੇ ਫਰਿਆਦ ਕਰੋ, ਅੰਦਰੋਂ ਫਾਰਮੈਲਿਟੀਆਂ ਕਰੋ, ਫਰਿਆਦ ਕਰੋ, ਵੋ ਰੋਵੋ ਬੈਸੋ ਕਿ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਹੇ ਪਰਮਾਤਮਾ, ਹੇ ਹਨੂੰਮਾਨ ਜੀ, ਹੇ ਰਾਮ ਚੰਦਰ ਜੀ, ਹੇ ਅੱਲਾ, ਹੇ ਮੁਹੰਮਦ ਸਾਹਿਬ, ਹੇ ਜੀਸਸ ਕ੍ਰਾਈਸਟ, ਮੇਰਾ तेरे तो बिना होर कोई नहीं। मैं मेहनत कर रहा पर मेहनत का फल भी ताही पले पऊगा जे तेरी रहमत होगी। मेरिया पिछलियां भुला बख्श दे, मैं उत्थे जान चाहना, इस करके तुसी मेरी मदद करो, क्योंकि मेहनत जिन्नी मर्जी कर लो, जिन्ना चिर तक रहमत ना हो ता उन्ना चिर तक असी कदे भी सक्सैस नहीं हो सकते। सानू कॉन्फिडेंस होना चाहिए कि जे मत कहो खुदा से मेरी मुश्किलें बड़ी हैं, तो मुश्किलों से कह दो मेरा खुदा बड़ा है। परमात्मा विच वाहेगुरु दे विच भरोसा रखो, फिर कदे भी तुहानू कामयाबी तो कोई रोक ही नहीं सकता। विवेकानंद एक उच्च कोटि दे इंटलैक्चुअल फिलोसफर्स होए ने, 40 साल की उम्र च तां उन्हां दी डैथ हो गई सी। उन्होंने बड़ी सुंदर लाइन कही है, कहिंदे करेज इज लाइफ एंड फीयर इज डैथ। जिहड़ा बंदा डरी जांदा मेथों नहीं होना मैं नहीं जा सकदा, मैनूं तां उत्थे पता नहीं लगदा गोरे किवें बोलणगे, वह कामयाब नहीं हुंदा। हमेशा हौसला रखो भी क्यों नहीं सकता, जे वो कर सकता मैं क्यों नहीं कर सकता। सो नाले परमात्मा मेरे नाल है, कोई गोरे असमान च तां नहीं उतरे, कनेडा च कोई ऐसी नहीं भी असमान च बैठती है, सारी धरती इत्थे ही है, तो मैं जरूर कर सकता। जिन्ना चिर तक साडे च कॉन्फिडेंस नहीं हुंदा उन्ना चिर असीं कामयाब नहीं हो सकते। शोले फिल्म का एक डायलॉग नहीं, जो डर गया, गब्बर सिंह कहिंदा जो डर गया सो मर गया, डरन दी लोड़ नहीं। क्योंकि मैं तो यह कहना, मेक यूर सैल्फ सो बोल्ड दैट एट द टाइम ऑफ यूर डेस्टनी गॉड विल हिमसैल्फ विल आस्क यू व्हाट यू विश। खुदी को कर बुलंद इतना कि हर तकदीर से पहले खुदा बंदे से खुद पूछे, बता तेरी रजा क्या है। सो सानू अपने आप दे विच कॉन्फिडेंस नाल काम करना चाहिए। ईमानदारी ते पूरी लगन नाल असी मेहनत जदों असी करदे हां ता परमात्मा जरूर फल देवेगा। साडा काम है ईमानदारी नाल मेहनत करना ते फल देना, परमात्मा ने वह फल जरूर देगा। जिमें कि माली का कम फल फुल लाना, माली का कम पौधे लाना, भर भर मशकां पावे, रब का कम फल फुल लाना, लावे ते भावे ना लावे। फिर परमात्मा दे छड़ दिओ, फिर अपनी डेस्टनी ते छड़ दिओ, पर पहला तुसी अपनी ईमानदारी नाल काम करो, मेहनत करो, उहदे विच विश्वास करो, उहदे पूजा पाठ करो, फिर मेरे ख्याल कोई भी जिहा कारण नहीं है कि तुहाडी जिहड़ी हैगी सक्सैस ना होवे। दिन की शुरुआत मैं तो यह कहना, हमेशा हर रोज सवेरे उठ के उहदी याद विच बैठो, उहदा पाठ करो। जदों हर दिन की शुरुआत परमात्मा का नाम लैके शुरू करदे आ ना, तो फिर जिंदगी दे विच किसे चीज़ की कमी नहीं हो सकती। अमृत वेले जो भी जागे भाग जागदे उसते। मैं तुहानू प्रैक्टिकल तजर्बा दस रहा, जिहड़ा बंदा सवेरे शुरुआत सवेरे उठ के सब तो पहला परमात्मा दा नाम, ये नहीं सूटा मारना, दारू पीनी है, टीवी लाना, रेडियो लाना, अखबार पढ़ने हैं, अजकल आ फोनां दा स्यापा इहनू देखना, उहदी थां ते तुसीं 2-4-5 मिनट प्रायोरिटी जिहड़ी आ परमात्मा दे नाम दी दिओ, देखो तुहाडी जिंदगी दे विच की चमत्कार हुंदे ने। देख लो जिस तरह असीं दुनिया दे अंदर कुछ ना कुछ प्राप्त करना चाहुंदे आ ना, उस तरह दुनिया का हर जीव हमेशा चाहता है कि उन्हें खुशी मिले, कदे दुख ना आन। सो खुशी प्राप्त करने लिए सब तो पहला सानू यह देखना चाहिए कि खुशी है कित्थे। कबीर साहब उच्च कोटि दे महात्मा होए ने, संत होए ने, उन्होंने किन्नी सुंदर लाइन कही है कि वस्तु कहीं ढूंढे कहीं किब्बे दावे हाथ, कहो कबीर तब पाइए जब भेदी लीजिए साथ, भेदी लिया साथ का दीन वस्त लिखाए, कोट जन्म का पंध था पल में पहुंचा जाए। कि खुशी तो कित होर है, लभते कित असी होर हाँ, क्यों देख लो असी खुशी कितों लभते हैं, जंगलों च जाने, पहाड़ों जाने, सरोवर जाने, धार्मिक स्थानों पर जाने, पूजा करते हैं, वर्त रखते हैं, धार्मिक पुस्तक पढ़ी जाने, पर सानू कदे भी इन्हे परमानेंट खुशी नहीं मिलती। हाँ टैंपरेरी खुशी मिल जाती है, क्यों भटकता फिर रहा तू ऐ तलाशे यार में, रास्ता शह रग में है दिल भर पे जाने के लिए। कि असी अपने परमात्मा नू इधर उधर भड़कते फिरते हैं, लभन की कोशिश करते हैं, जदों के परमात्मा साढ़े अंदर ही बैठा है। ए तन रब सच्चे दा हुजरा विच पा फकीरा चाहती हूँ, जिन्ना चिर वैन यू गो विद इन, वैन यू ओपन योर थर्ड आई, इफ द आई बी सिंगल द होल बॉडी शैल बी फुल ऑफ लाइट, जिस इज क्राइस्ट ने बाइबल के अंदर कहा सीगा। अपने अंदर बढ़ो, हरिमंदर ए शरीर है वह नहीं, ए दिस बॉडी इज द टेंपल ऑफ लिविंग गॉड, इस गुफा में अखुट भंडारा तिस विच बसै हर अलख पारा। जिहड़ा परमात्मा है ना ये साडे शरीर दे विच ही है। पलटू ने एक यूपी दे अंदर रीसेंट बड़े परफेक्ट मास्टर हुए ने, उन्होंने कहा सी दैट इन ਇਨ ਦਾ ਇਨਵਰਟਡ ਬੈਲ ਉਲਟਾ ਕੂਆਂ ਖੂਹ ਜਿਹੜਾ ਹੁੰਦਾ ਜਿਵੇਂ ਸਾਡਾ ਸਿਰ ਹੈ ਇਹਦਾ ਸਿਰ ਉੱਪਰੋਂ ਬੰਦ ਹੈ ਥੱਲਿਓਂ ਖੁੱਲ੍ਹਾ ਇਸੇ ਤਰ੍ਹਾਂ ਜਿਹੜਾ ਖੂਹ ਐਕਚੁਅਲ ਹੁੰਦਾ ਉਹ ਇੰਝ ਹੁੰਦਾ ਅਤੇ ਇਹ ਇੰਝ ਹੈ ਇਨ ਦਾ ਇਨਵਰਟਡ ਬੈਲ ਇਹ ਲੈਂਪ ਇਜ਼ ਸ਼ਾਈਨਿੰਗ ਐਂਡ ਦੈਟ ਲੈਂਪ ਡਜ਼ਨਟ ਨੀਡ ਐਨੀ ਬਿਕ ਔਰ ਓਇਲ ਮੋਰ ਓਵਰ ਇਟ ਬਰਨਸ ਕੀਪਸ ਬਰਨਿੰਗ ਕਿ ਜਿਹੜਾ ਸਾਡੇ ਇੱਥੇ ਹੈ ਨਾ ਇੱਥੇ ਇੱਕ ਲੈਂਪ ਜਗਦਾ ਜੋਤ ਜਗਦੀ ਹੈ ਜਿਹਦੇ ਵਿੱਚ ਨਾ ਸਾਨੂੰ ਕਿਸੇ ਤੇਲ ਪਾਉਣ ਦੀ ਲੋੜ ਹੈ ਨਾ ਬੱਤੀ ਪਾਉਣ ਦੀ ਲੋੜ ਹੈ ਅਤੇ ਇਹ ਹਮੇਸ਼ਾ ਹਮੇਸ਼ਾ ਤੋਂ ਜਗਦੀ ਰਹਿੰਦੀ ਹੈ ਜਿੰਨੀਆਂ ਵੀ ਆਪਾਂ ਜੋਤਾਂ ਬਾਹਰ ਜਗਾਉਂਦੇ ਹਾਂ ਨਾ ਕੈਂਡਲ ਜਗਾਉਂਦੇ ਹਾਂ ਉਹ ਸਾਨੂੰ ਸੰਤਾਂ ਨੇ ਪੂਰਨ ਮਾਸਟਰਸ ਨੇ ਸਤਿਗੁਰਾਂ ਨੇ ਸਮਝਾਇਆ ਸੀਗਾ ਜਦੋਂ ਉਹਨਾਂ ਨੇ ਅੰਦਰ ਜੋਤ ਦੇ ਦਰਸ਼ਨ ਕੀਤੇ ਬੈਨ ਦੇ ਸੀ ਦਾ ਡਿਵਾਈਨ ਲਾਈਟ ਐਂਡ ਡਿਵਾਈਨ ਐਂਡ ਲਿਸਨ ਟੂ ਦਾ ਡਿਵਾਈਨ ਮੋਲੋਡੀ ਉਹਨਾਂ ਨੇ ਸਾਨੂੰ ਸਮਝਾਇਆ ਸੀ ਵੀ ਇਸ ਤਰ੍ਹਾਂ ਦੀ ਜੋਤ ਹੈ ਪਰ ਇਹ ਜੋਤ ਟੈਂਪਰੇਰੀ ਹੈ ਸਾਨੂੰ ਉਹ ਅੰਦਰ ਜੋਤ ਪ੍ਰਾਪਤ ਕਰਨੀ ਪਊਗੀ ਸੋ ਇਸ ਕਰਕੇ ਜਿਵੇਂ ਕਿਹਾ ਨਾ ਜਿਉਂ ਤਿਲ ਮੇ ਤੇਲ ਹੈ ਚਕਮਕ ਮੇ ਆਗ ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ ਜਿਵੇਂ ਤਿਲਾਂ ਦੇ ਅੰਦਰ ਤੇਲ ਹੁੰਦਾ ਲੱਕੜ ਦੇ ਅੰਦਰ ਅੱਗ ਹੁੰਦੀ ਹੈ ਉਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਉਹ ਸਾਡੇ ਅੰਦਰ ਹੈ ਜੇ ਲੱਭਣਾ ਤਾਂ ਸਾਨੂੰ ਅੰਦਰ ਬਣਨਾ ਪਊਗਾ ਜਿਸ ਨੇ ਕੀਆ ਯੁੱਧ ਮਨ ਕੇ ਵਿਰੁੱਧ ਬਹੀ ਬਣ ਗਿਆ ਮਹਾਤਮਾ ਬੁੱਧ ਆਪਣੇ ਅੰਦਰ ਮਨ ਨੂੰ ਕੰਟਰੋਲ ਕਰਨਾ ਮਨ ਜੀਤੇ ਜਗ ਜੀਤ ਜਿੰਨਾ ਚਿਰ ਤੱਕ ਅਸੀਂ ਆਪਣੇ ਮਨ ਨੂੰ ਜਿੱਤਦੇ ਨਹੀਂ ਜਿੱਤਾਂਗੇ ਕਿਵੇਂ ਕਿ ਬਾਹਰ ਨਹੀਂ ਆਉਂਦੇ ਯੂ ਹੈਵ ਟੂ ਡਿਟੈਚ ਯੂਅਰ ਸੈਲ ਐਂਡ ਅਟੈਚ ਵਿਦ ਇਨ ਜਿਵੇਂ ਕਿ ਉਹ ਬੁੱਲੇ ਸ਼ਾਹ ਨੂੰ ਕਿਹਾ ਸੀ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਉੱਧਰੋਂ ਲਾਉਣਾ ਜਿੰਨਾ ਚਿਰ ਤੱਕ ਅਸੀਂ ਦੁਨੀਆਂ ਦੀਆਂ ਲੱਜਤਾਂ ਦੇ ਵਿੱਚੋਂ ਆਪਣਾ ਜਿਹਦੀ ਡਿਟੈਚ ਨਹੀਂ ਹੁੰਦੇ ਡਿਟੈਚ ਆਪਣੇ ਆਪ ਨਹੀਂ ਹੋ ਸਕਦੇ ਪਹਿਲਾਂ ਸਾਨੂੰ ਅਟੈਚ ਹੋਣਾ ਪਊਗਾ ਜਦੋਂ ਅਸੀਂ ਪੂਜਾ ਪਾਠ ਭਜਨ ਸਿਮਰਨ ਕਰਦੇ ਹਾਂ ਉੱਧਰ ਸਾਨੂੰ ਆਨੰਦ ਆਉਣ ਵਾਲਾ ਸ਼ੁਰੂ ਹੋ ਜਾਂਦਾ ਅਤੇ ਅਸੀਂ ਬਾਹਰਲੀਆਂ ਜਿੰਨੀਆਂ ਸਵਾਦ ਨੇ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਾਂ ਦੇਖ ਲਓ ਬਾਹਰਲੀਆਂ ਚੀਜ਼ਾਂ ਦਾ ਸਾਨੂੰ ਬੜਾ ਫਿਕਰ ਹੈ ਸਹਿਜੋ ਬਾਈਕ ਸੰਤ ਹੋਏ ਨੇ ਉਹਨਾਂ ਨੇ ਕਿਹਾ ਸਹਿਜੋ ਖਰਚੇ ਧਨ ਤੋਂ ਮਨੀ ਪੈਸੇ ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ ਜੇ ਪੈਸੇ ਖਰਚਦੇ ਨਾ ਸ਼ਾਮ ਨੂੰ ਆ ਕੇ ਹਿਸਾਬ ਲਾ ਦੇਣਾ ਮੇਰੀ ਜੇਬ ਦੇ ਵਿੱਚ 5000 ਸੀਗਾ ਉਹ ਇੰਨਾ ਦਰਜੀ ਨੂੰ ਦਿੱਤਾ ਇੰਨੇ ਹਲਵਾਈ ਨੂੰ ਦਿੱਤੇ ਅਤੇ ਇੰਨੇ ਉੱਥੇ ਦਿੱਤੇ ਪੂਰੇ ਜਿੰਨਾ ਚਿਰ ਹਿਸਾਬ ਤਾਂ ਮਿਲਦਾ ਨਹੀਂ ਨਾ ਸਾਨੂੰ ਚੈਨ ਨਹੀਂ ਆਉਂਦੀ ਸਹਿਜੋ ਕਹਿੰਦੀ ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ ਇਕੱਲੇ ਇਕੱਲੀ ਚੀਜ਼ ਦਾ ਪੈਣੀ ਦਾ ਅਸੀਂ ਹਿਸਾਬ ਕਰਦੇ ਹਾਂ ਸਮਾਂ ਅਮੋਲਕ ਜਾਤ ਹੈ ਉਸਕੀ ਚਿੰਤਾ ਨਹੀਂ ਜਿਹੜੇ ਸਾਡੇ ਸਾਹ ਫਟਾਫਟ ਨਿਕਲੀ ਜਾ ਰਹੇ ਨੇ ਇੱਕ ਦਿਨ ਇਹ ਖਤਮ ਹੋ ਜਾਣਗੇ ਉਹਦੀ ਅਸੀਂ ਪਰਵਾਹ ਨਹੀਂ ਕਰਦੇ ਪੈਸਿਆਂ ਦੀ ਪਰਵਾਹ ਕਰਦੇ ਹਾਂ ਜਿਹੜੇ ਕਿ ਇੱਥੇ ਹੀ ਰਹਿ ਜਾਂਦੇ ਨੇ ਇਸ ਕਰਕੇ ਸਾਨੂੰ ਜ਼ਿੰਦਗੀ ਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ ਇਹ ਲੱਖਾਂ ਜੀਆ ਜੂਨਾਂ ਤੋਂ ਬਾਅਦ ਸਾਨੂੰ ਇਹ ਮਨੁੱਖੀ ਜਨਮ ਮਿਲੇ ਦੈਟ ਇਜ਼ ਵਾਈ ਇਟ ਇਜ਼ ਕਾਲਡ ਟੌਪ ਆਫ ਦਾ ਕ੍ਰੀਏਸ਼ਨ ਨਰ ਨਰੈਣੀ ਦੇਹ ਕਿਹਾ ਜਾਂਦਾ ਤੇ ਜੇ ਹੁਣ ਵੀ ਅਸੀਂ ਉਹੀ ਚੁਗਲੀਆਂ ਨਿੰਦਿਆ ਚੁਗਲੀ ਹੇਰਾ ਫੇਰੀ ਪੈਸਿਆਂ ਦੇ ਮਗਰ ਭੱਜ ਕੇ ਲੜਾਈ ਝਗੜਾ ਨਫ਼ਰਤ ਦੇ ਵਿੱਚ ਭੱਜ ਕੇ ਜ਼ਿੰਦਗੀ ਬਰਬਾਦ ਕੀਤੀ ਪਤਾ ਨਹੀਂ ਕਿਹੜੀ ਨਾਲੀ ਦੇ ਅਸੀਂ ਕੀੜੇ ਫੇਰ ਬਣ ਜਾਂਦੇ ਸੋ ਇਸ ਕਰਕੇ ਖਿਆਲ ਰੱਖੋ ਕਿ ਮਾਨਸ ਜਨਮ ਦੁਰਲੰਭ ਹੈ ਇਟਸ ਅ ਵੈਰੀ ਪ੍ਰੈਸ਼ੀਅਸ ਲਾਈਫ ਹੋਤ ਨਾ ਬਾਰੰਬਾਰ ਇਟਸ ਨਾਟ ਕਮਿੰਗ ਅਗੇਨ ਐਂਡ ਅਗੇਨ ਯੂ ਕਾਂਟ ਟੇਕ ਦਾ ਬਰਥ ਆਫ ਹਿਊਮਨ ਲਾਈਫ ਅਗੇਨ ਐਂਡ ਅਗੇਨ ਜਿਉਂ ਬਣ ਫਲ ਪੱਕ ਪੋਈ ਗਿਰੇ ਬੋਰ ਨਾ ਲਾਗੇ ਡਾਲ ਜਿਸ ਤਰ੍ਹਾਂ ਇੱਕ ਫਲ ਦੇ ਇੱਕ ਟ੍ਰੀ ਦੇ ਉੱਤੋਂ ਫਲ ਪੱਕ ਕੇ ਥੱਲੇ ਡਿੱਗ ਪੈਂਦਾ ਨਾ ਅੰਬ ਡਿੱਗ ਪਏ ਸੂਈ ਲੈ ਲਓ ਧਾਗਾ ਲੈ ਲਓ ਜਿੰਨੀ ਮਰਜ਼ੀ ਗਲੂ ਲਾ ਲਓ ਉਹ ਜੁੜ ਨਹੀਂ ਸਕਦਾ ਇਸੇ ਤਰ੍ਹਾਂ ਜਿਹੜਾ ਸਾਡਾ ਜਨਮ ਹੈ ਨਾ ਇਹ ਬੜਾ ਪ੍ਰੈਸ਼ੀਅਸ ਹੈ ਇਹ ਇੱਕ ਵਾਰੀ ਹਵਾ ਫੂਕ ਜੀ ਨਿਕਲ ਗਈ ਨਾ ਜਾਂ ਧਾਗ ਦੇ ਸਪੁਰਦ ਕਰ ਦਾਂਗੇ ਜਾਂ ਮਿੱਟੀ ਦਵਾ ਦੇਣਗੇ ਇੰਨੀ ਕੁ ਬੋੜੀ ਬਣ ਜੂ ਜਿਹੜੇ ਅਸੀਂ ਟੱਪੂ 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 ਕਰਦੇ ਫਿਰਦੇ ਹਾਂ ਸਾਰਾ ਦਿਨ ਦੁਨੀਆਂ ਦੇ ਮਗਰ ਇਹਨੇ ਸਾਡੇ ਕੁਛ ਨਹੀਂ ਬਣਨਾ ਸੋ ਇਸ ਕਰਕੇ ਆਪਣੀ ਜ਼ਿੰਦਗੀ ਦਾ ਜਿਹੜਾ ਪਰਪਜ਼ ਹੈ ਨਾ ਉਸ ਨੂੰ ਜਿਹੜੀ ਹੈਗੀ ਉਸ ਨੂੰ ਸਮਝਣ ਦੀ ਲੋੜ ਹੈ ਕੰਟੈਂਟਮੈਂਟ ਦੀ ਲੋੜ ਹੈ ਹਰ ਵਕਤ ਪੈਸੇ ਦੇ ਮਗਰ ਨਾ ਭੱਜੇ ਰਹੋ ਹੇਰਾ ਫੇਰੀਆਂ ਕਰ ਕਰਕੇ ਸਗੋਂ ਕੁਛ ਆਪਣਾ ਵੀ ਬਣਾਉਣ ਦੀ ਕੋਸ਼ਿਸ਼ ਕਰੋ ਜਿਹੜਾ ਨੈਕਸਟ ਟੌਪਿਕ ਹੈਗਾ ਸੋਰੀ ਨੈਕਸਟ ਪੁਆਇੰਟ ਹੈਗਾ ਨੈਵਰ ਗਿਵ ਅਪ ਟਰਾਈ ਟਰਾਈ ਅਗੇਨ ਕਦੇ ਵੀ ਛੱਡੋ ਨਾ ਦੋ ਵਾਰ ਚਾਰ ਵਾਰ ਮਿਹਨਤ ਕਰਕੇ ਜਿਵੇਂ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ ਸੋ ਕਿੰਗ ਬਰੂਸ ਐਂਡ ਦ ਸਪਾਈਡਰ ਜਦੋਂ ਅਸੀਂ 10ਵੀਂ ਚ ਪੜ੍ਹਦੇ ਸੀਗੇ ਤੇ ਉਦੋਂ ਸਾਡੀ ਇੱਕ ਪੋਇਮ ਹੁੰਦੀ ਸੀ ਕਿੰਗ ਬਰੂਸ ਐਂਡ ਦੀ ਸਪਾਈਡਰ ਉਹਦਾ ਮੇਨ ਜਿਹੜਾ ਪਰਪਜ਼ ਇਹ ਸੀਗਾ ਕਿ ਬਰੂਸ ਉੱਥੋਂ ਡਰਦਾ ਮਾਰਾ ਭੱਜ ਕੇ ਜੰਗਲਾਂ 'ਚ ਲੁੱਕ ਗਿਆ ਅਤੇ ਉਹਨੇ ਦੇਖਿਆ ਵੀ ਇੱਕ ਜਿਹੜੀ ਮੱਕੜੀ ਹੈ ਸਪਾਈਡਰ ਹੈ ਉਹ ਵਾਰ ਵਾਰ ਉੱਪਰ ਜਾਣਾ ਚਾਹੁੰਦੀ ਹੈ ਨਹੀਂ ਉਹ ਥੱਲੇ ਡਿੱਗ ਪੈਂਦੀ ਹੈ ਫੇਰ ਜਾਂਦੀ ਹੈ ਉੱਥੋਂ ਉਹਨੂੰ ਟੀਚਿੰਗ ਮਿਲੀ ਵੀ ਜੇ ਮੱਕੜੀ ਇੱਕ ਛੋਟਾ ਜਿਹਾ ਜਾਨਵਰ ਇੱਕ ਛੋਟਾ ਜਿਹਾ ਕੀੜਾ ਵਾਰ ਵਾਰ ਟਰਾਈ ਕਰੀ ਜਾਂਦਾ ਜਿੰਨਾ ਚਿਰ ਉੱਪਰ ਨਹੀਂ ਜਾਂਦਾ ਤਾਂ ਮੈਂ ਵੀ ਕਿਉਂ ਭੱਜ ਕੇ ਉੱਥੋਂ ਫੌਜਾਂ ਤੋਂ ਭੱਜ ਕੇ ਇੱਥੇ ਜੰਗਲ 'ਚ ਲੁਕਿਆ ਫਿਰਦਾ ਉਹਨੇ ਫੌਜ ਇਕੱਠੀ ਕੀਤੀ ਅਤੇ ਅਖੀਰ ਦੇ ਵਿੱਚ ਉਹਨੇ ਯੁੱਧ ਜਿੱਤ ਲਿਆ ਸੀ ਹੁਣ ਦੇਖ ਲਓ ਕਈ ਵਾਰ ਸਾਡੇ ਕੈਨੇਡਾ ਦੇ ਵਿੱਚ ਬਲ ਗੋਸਲ ਨੇ ਮੈਂ ਪਰਸਨਲੀ ਤਾਂ ਬਾਹਲਾ ਨਹੀਂ ਜਾਣਦਾ ਉਹਨਾਂ ਨੂੰ। ਇਹ ਹਰ ਇਲੈਕਸ਼ਨ 'ਚ ਲੜਦੇ ਸੀ, ਹਰ ਜਾਂਦੇ ਕਦੇ ਐਮ ਪੀ ਦਾ ਲੜਿਆ, ਕਦੇ ਐਮ ਪੀ ਪੀ ਦਾ ਲੜਿਆ, ਕਦੇ ਮੇਅਰ ਦਾ ਲੜਿਆ, ਕਦੇ ਕਿਸ ਦਾ ਲੜਿਆ, ਕਦੇ ਕਿਸ ਦਾ ਲੜਿਆ, ਪਰ ਹੌਸਲਾ ਨਹੀਂ ਛੱਡਿਆ। ਅਖੀਰ ਦੇ ਵਿੱਚ ਇੱਕ ਵਾਰੀ ਜਿੱਤ ਗਏ, ਪਹਿਲੀ ਵਾਰੀ ਜਿੱਤੇ, ਪਹਿਲੀ ਵਾਰੀ ਸਪੋਰਟਸ ਮਿਨਿਸਟਰ ਬਣ ਗਏ। ਸੋ ਇਸ ਕਰਕੇ ਕਦੇ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਕਈ ਬੰਦੇ ਨੇ ਆਈ ਏ ਐਸ ਆਈ ਪੀ ਐਸ ਬਹੁਤ ਵਾਰੀ ਟਰਾਈਜ਼ ਕਰਦੇ ਨੇ ਅਤੇ ਕਦੇ ਨਾ ਕਦੇ ਉਹਨਾਂ ਨੂੰ ਫਲ ਲੱਗ ਵੀ ਜਾਂਦੇ ਨੇ, ਪਰ ਟਰਾਈਜ਼ ਨਹੀਂ ਛੱਡਣੀ ਚਾਹੀਦੀ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਦੇਖ ਲਓ ਜਾਂ ਅਮੈਰੀਕਾ ਦੇ ਵਿੱਚ ਦੇਖ ਲਓ, ਬਹੁਤ ਬੰਦੇ ਡਾਕਟਰ ਬਣਨਾ ਚਾਹੁੰਦੇ ਨੇ ਜਿਹੜੇ ਕਿ ਮੈਡੀਕਲ ਰੈਜੀਡੈਂਸੀ, ਵੰਸ ਯੂ ਗੈਟ ਦਾ ਮੈਡੀਕਲ ਰੈਜੀਡੈਂਸੀ ਯੂ ਵਿਲ ਡੈਫੀਨੇਟਲੀ ਗੈਟ ਦਾ ਲਾਈਸੈਂਸ ਆਈਦਰ ਇਨ ਅਮੈਰੀਕਾ ਔਰ ਇਨ ਕੈਨੇਡਾ। ਸੋ ਰੈਜੀਡੈਂਸੀ ਲਈ ਐਗਜ਼ਾਮ ਸਾਰੇ ਕਲੀਅਰ ਕਰਦੇ, ਜਦੋਂ ਰੈਜੀਡੈਂਸੀ ਲਈ ਉੱਥੇ ਕੰਪੀਟੀਸ਼ਨ ਹੁੰਦਾ, ਇੱਕ ਵਾਰ, ਦੋ ਵਾਰ, ਚਾਰ ਵਾਰ, ਪੰਜ ਵਾਰ, ਜਦੋਂ ਨਹੀਂ ਹੁੰਦੇ ਅਸੀਂ ਛੱਡ ਦਿੰਦੇ ਵੀ ਆਪਣੇ ਬੱਸ ਦਾ ਰੋਗ ਨਹੀਂ। ਮੈਂ ਕਹਿੰਦਾ ਕਰਨਾ ਚਾਹੀਦਾ, ਕਈ ਲੋਕ 10-10 12 ਵਾਰ ਕਰਨ ਤੋਂ ਬਾਅਦ ਵੀ ਉਹ ਰੈਜੀਡੈਂਸੀ ਉਹਨਾਂ ਨੂੰ ਮਿਲ ਗਈ ਅਤੇ ਲਾਈਸੈਂਸ ਕਰਕੇ ਅੱਜ ਕੱਲ੍ਹ ਸਕਸੈਸਫੁਲ ਡਾਕਟਰ ਨੇ। ਤੁਸੀਂ ਦੇਖ ਲਓ ਵੀ ਆਪਣਾ ਹੁਣ ਵਰਲਡ ਕੱਪ ਹੋਣ ਲੱਗਿਆ ਸੌਕਰ ਦਾ, ਜਿਹਨੂੰ ਫੁੱਟਬਾਲ ਇੰਡੀਆ 'ਚ ਕਹਿੰਦੇ ਹਾਂ, ਉਹਦੇ ਵਿੱਚ ਕਿੰਨੀਆਂ ਟੀਮਾਂ ਨੇ ਪਾਰਟੀਸਪੇਟ ਕਰਨਾ, ਪਰ ਚੈਂਪੀਅਨ ਤਾਂ ਇੱਕੋ ਹੀ ਬਣਨਾ ਨਾ, ਟਰੋਫੀ ਤਾਂ ਇੱਕ ਨਹੀਂ ਜਿੱਤਣੀ ਹੈ ਨਾ, ਗੋਲਡ ਮੈਡਲ ਤਾਂ ਇੱਕੋ ਨਹੀਂ ਜਿੱਤਣਾ। ਸਾਰੀਆਂ ਹਰ ਸਾਲ ਆਪਣੀਆਂ ਟੀਮਾਂ, ਕੋਈ ਇੰਗਲੈਂਡ ਦੀ ਹੈ, ਕੋਈ ਫਰਾਂਸ ਦੀ ਹੈ, ਕੋਈ ਜਰਮਨ ਦੀ ਹੈ, ਕੋਈ ਪੁਰਤਗਾਲ ਦੀ ਹੈ, ਕੋਈ ਬੈਲਜੀਅਮ ਦੀ ਹੈ, ਕੋਈ ਮਲੇਸ਼ੀਆ ਦੀ ਹੈ, ਟੀਮਾਂ ਆਉਂਦੀਆਂ ਨੇ, ਚਾਈਨਾ ਦੀਆਂ ਨੇ, ਜਿੱਤਣਾ ਇੱਕ ਨੇ। ਜਦੋਂ ਹਾਰ ਜਾਂਦੀਆਂ ਇਹ ਨਹੀਂ ਉਹ ਅਗਲੇ ਸਾਲ ਪਾਰਟੀਸਪੇਟ ਕਰਦੀ, ਪਾਰਟੀਸਪੇਟ ਫੇਰ ਵੀ ਕਰਦੀਆਂ ਨੇ, ਆਪਣੀਆਂ ਜਿਹੜੀਆਂ ਗਲਤੀਆਂ ਨੂੰ ਉਹਨਾਂ ਨੂੰ ਦੂਰ ਕਰਕੇ ਹੋਰ ਤਿਆਰੀ ਕਰਕੇ ਆਉਂਦੇ ਨੇ ਅਤੇ ਇੱਕ ਨਾ ਇੱਕ ਦਿਨ ਉਹ ਕਾਮਯਾਬ ਵੀ ਹੋ ਜਾਂਦੇ ਨੇ। ਫਿਰ ਸਾਨੂੰ ਸਫਲਤਾ ਐਕਚੁਅਲ ਮਿਲਦੀ ਕਿਉਂ ਨਹੀਂ, ਉਹਦੇ ਵਿੱਚ ਹੈਗਾ ਲੈਕ ਆਫ ਕੌਨਫੀਡੈਂਸ, ਸਾਨੂੰ ਯਕੀਨ ਹੀ ਨਹੀਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਬਹੁਤ ਵਾਰ ਦਿੱਤੀ ਹੈ, ਹਾਥੀ ਦੀ ਐਗਜ਼ਾਮਪਲ ਦਿੱਤੀ ਹੈ। ਜਿਹੜਾ ਹਾਥੀ ਹੁੰਦਾ ਨਾ, ਉਹ ਜਦੋਂ ਜੰਮਦਾ 2-4 ਦਿਨਾਂ ਦਾ ਹੁੰਦਾ, ਉਹਦੇ ਪੈਰ 'ਚ ਰੱਸੀ ਪਾ ਕੇ ਦਰਖਤ ਨਾਲ ਬੰਨ ਦਿੰਦੇ ਨੇ ਰੱਸਾ, ਅਤੇ ਉਹ ਹਾਥੀ ਨੈਚੁਰਲੀ ਉਹ ਭੱਜਣਾ ਚਾਹੁੰਦਾ, ਤੁਰਨਾ ਚਾਹੁੰਦਾ, ਅਤੇ ਉਹਦੇ ਰੱਸਾ ਪਾ ਜਾਂਦਾ ਗਲ 'ਚ, ਅਤੇ ਬੱਚੇ ਕੋਲ ਉਨੀ ਤਾਕਤ ਨਹੀਂ ਹੁੰਦੀ। ਆਪਾਂ ਸਾਰਿਆਂ ਨੂੰ ਪਤਾ ਬੱਚੇ ਕੋਲ ਉਨੀ ਤਾਕਤ ਨਹੀਂ ਹੁੰਦੀ, ਜਦੋਂ ਰੱਸੇ ਨੂੰ ਜ਼ੋਰ ਦੀ ਖਿੱਚਦਾ ਉਹ ਤੜਵਾ ਨਹੀਂ ਸਕਦਾ, ਕੋਸ਼ਿਸ਼ ਕਰੀ ਜਾਂਦਾ, ਕੋਸ਼ਿਸ਼ ਕਰੀ ਜਾਂਦਾ, ਫਿਰ ਉਹ ਸਾਰੀ ਜ਼ਿੰਦਗੀ ਇਹ ਮਹਿਸੂਸ ਕਰ ਲੈਂਦਾ ਕਿ ਆਹ ਜਿਹੜੀ ਰੱਸੀ ਮੇਰੇ ਪੈਰ 'ਚ ਪਾਈ ਵੀ ਹੈ ਨਾ, ਇਹ ਮੈਂ ਇਹਨੂੰ ਤੋੜ ਨਹੀਂ ਸਕਦਾ, ਇਹਨੂੰ ਖਲਵਾ ਨਹੀਂ ਸਕਦਾ, ਮੈਂ ਤੁਰ ਨਹੀਂ ਸਕਦਾ। ਹਾਲਾਂਕਿ ਜਦੋਂ ਉਹਨੂੰ ਇਹ ਯਕੀਨ ਬੱਝਿਆ ਸੀ ਉਦੋਂ ਬੱਚਾ ਸੀ, ਪਰ ਜਦੋਂ ਉਹ ਵੱਡਾ ਹੋ ਜਾਏ ਉਹ ਦਰਸਾ ਦਾ ਕਿ ਉਹ ਦਰਖਤ ਨੂੰ ਵੀ ਪੱਟ ਸਕਦਾ, ਪਰ ਉਹਨੇ ਇੱਕ ਦਿਮਾਗ 'ਚ ਗੱਲ ਬਿਠਾ ਲਈ ਕਿ ਮੈਂ ਇਹ ਕੰਮ ਕਰ ਨਹੀਂ ਸਕਦਾ। ਫਿਰ ਫੋਕੀਆਂ ਸਕੀਮਾਂ ਨਾ ਬਣਾਓ, ਫੋਕੀਆਂ ਸਕੀਮਾਂ ਕੰਮ ਨਹੀਂ ਆਉਂਦੀਆਂ। ਕਹਿੰਦੇ ਨੇ ਇੱਕ ਵਾਰ ਕਿਸੇ ਨੇ ਲਾਟਰੀ ਪਾਈ, ਮੰਦਰ 'ਚ ਆਉਂਦਾ ਹੁੰਦਾ ਸੀ, ਹਨੂੰਮਾਨ ਜੀ ਦਾ ਭਗਤ ਸੀਗਾ ਕਿ ਹਨੂੰਮਾਨ ਜੀ ਹਰ ਮੰਗਲਵਾਰ ਨੂੰ ਪ੍ਰਸ਼ਾਦ ਬਣਨਾ, ਅਤੇ ਨਾਲੇ ਕਹਿੰਦਾ ਸੱਚੇ ਭਾ ਹਨੂੰਮਾਨ ਜੀ ਮੇਰੀ ਤੁਸੀਂ ਲਾਟਰੀ ਕੱਢ ਦਿਓ, 20 ਲੱਖ ਰੁਪਏ ਦੀ ਕੋਈ ਮੈਂ ਮਕਾਨ ਲੈ ਲਾਂ ਅਤੇ ਕੋਈ ਕਾਰ ਲੈ ਲਾਂ, ਇੰਝ ਕਰ ਲਾਂ, ਵਾਹ ਕਰ ਲਾਂ। ਉਹ ਹਰ ਮੰਗਲਵਾਰ ਨੂੰ ਜਾਂਦਾ, ਜਾ ਕੇ ਬੇਨਤੀ ਕਰਦਾ। ਇੱਕ ਦਿਨ ਕਿਸੇ ਭਗਤ ਨੇ ਉਹਨੂੰ ਪੁੱਛ ਲਿਆ ਪੁਜਾਰੀ ਨੂੰ ਵੀ ਪੁਜਾਰੀ ਜੀ ਇਹ ਭਗਤ ਆਉਂਦਾ ਹਰ ਸਾਲ ਹਰ ਮੰਗਲਵਾਰ ਨੂੰ ਆਉਂਦਾ ਲਾਟਰੀ, ਇਹਨੇ ਕਹਿੰਦਾ ਮੇਰੀ ਲਾਟਰੀ ਨਿਕਲੇ, ਲਾਟਰੀ ਨਿਕਲੇ। ਕਹਿੰਦੇ ਪਰਮਾਤਮਾ ਕੋਲ ਸੱਚੇ ਦਿਲ ਨਾਲ ਜਾਓ ਤਾਂ ਉਹਦਾ ਜਿਹੜੀ ਮਨੋਕਾਮਨਾ ਪੂਰੀ ਹੁੰਦੀ ਹੈ, ਹੋਈ ਕਿਉਂ ਨਹੀਂ? ਉਹ ਕਹਿੰਦਾ ਭਾਈ ਸਾਹਿਬ ਹਨੂੰਮਾਨ ਜੀ ਤਾਂ ਇੱਥੇ ਜਿਹੜਾ ਵੀ ਬੰਦਾ ਭਗਤ ਆ ਉਹਦੀ ਜਿਹੜੀ ਮਨੋਕਾਮਨਾ ਪੂਰੀ ਹੁੰਦੀ ਹੈ। ਕਹਿੰਦੇ ਮੈਂ ਇੱਕ ਦਿਨ ਇਹਨੂੰ ਭਾਈ ਸਾਹਿਬ ਨੂੰ ਪੁੱਛਿਆ ਵੀ ਕੀ ਗੱਲ ਆ, ਜਦੋਂ ਇਹਨੇ ਪੁੱਛਿਆ ਮੈਂ ਇਹਨੂੰ ਪੁੱਛਿਆ ਵੀ ਤੂੰ ਲਾਟਰੀ ਪਾਈ ਆ, ਕਹਿੰਦਾ ਹਾਲੇ ਤਾਂ ਲਾਟਰੀ ਪਾਈ ਨਹੀਂ, ਜੋ ਲਾਟਰੀ ਪਾਈ ਨਹੀਂ ਤਾਂ ਨਿਕਲੂ ਕਿਵੇਂ? ਇਹੋ ਜਿਹੀਆਂ ਜਿਹੜੀਆਂ ਫੋਕੀਆਂ ਸਕੀਮਾਂ ਨੇ ਕਦੇ ਕਾਮਯਾਬ ਨਹੀਂ ਹੁੰਦੀਆਂ। ਮੈਂ ਆਹ ਕਰ ਲੂੰ, ਆਹ ਕਰ ਲੂੰ, ਆਹ ਕਰ ਲੂੰ, ਸਕੀਮਾਂ ਦੇ ਨਾਲ ਪਲਾਨ ਬਣਾਓ, ਐਕਸ਼ਨ ਵੀ ਕਰਨਾ ਪੈਂਦਾ। ਅਗਾਹ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਾਮਾਨ 100 ਵਰਸ਼ ਕਾ ਪਲ ਕੀ ਖਬਰ ਨਹੀਂ। ਸਕੀਮਾਂ ਅਸੀਂ 100-100 ਸਾਲ ਦੀਆਂ ਬਣਾਈ ਜਾਂਦੇ ਹਾਂ, ਐਂ ਪਤਾ ਨਹੀਂ ਆਸਾ ਪਰਬਤ ਜਿੰਨੀਆਂ ਮੌਤਨਾਵਾਂ ਹੇਠ। ਸੋ ਇਸ ਕਰਕੇ ਫੋਕੀਆਂ ਸਕੀਮਾਂ ਨਾ ਬਣਾਓ। ਫਿਰ ਪੋਜ਼ਿਟਿਵ ਐਟੀਚਿਊਡ ਰੱਖੋ, ਹੋਪ ਫਾਰ ਦਾ ਬੈਸਟ। ਜਿਵੇਂ ਮਾਂ ਪੋਜ਼ਿਟਿਵ ਅਪਰੋਚ ਰੱਖਦੀ ਹੈ, ਜਦੋਂ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਪਤਾ ਹੈ ਕਿ ਉਹਨੂੰ ਵੋਮਿਟਿੰਗ ਵੀ ਆਉਂਦੀ ਹੈ, ਉਹਦੇ ਪੈਰ ਵੀ ਭਾਰੇ ਹੋ ਜਾਂਦੇ ਨੇ, ਉਹਦੀ ਹਾਜ਼ਮਾ ਵੀ ਨਹੀਂ ਆਉਂਦਾ, ਉਹਨੂੰ ਤਕਲੀਫ ਹੀ ਰਹਿੰਦੀ ਹੈ ਸਾਰਾ ਦਿਨ, ਫਿਰ ਵੀ ਕੰਮ ਕਰਦੀ ਹੈ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ 9 ਮਹੀਨੇ ਬਾਅਦ ਜਿਹੜਾ ਬੱਚਾ ਹੋਊਗਾ ਨਾ, ਮੇਰੇ ਦਿਲ ਦਾ ਟੁਕੜਾ ਹੋਊਗਾ, ਉਹਨੂੰ ਮੈਂ ਕਿੰਨਾ ਪਿਆਰ ਕਰੂੰਗੀ, ਉਹ ਮੇਰਾ ਪਿਆਰ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ, ਮੇਰੀ ਆਪਣੀ ਬੁੱਕ ਸੀਗੀ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ, ਜਦੋਂ ਮੈਂ 2000 ਦੇ ਵਿੱਚ 2002-03 'ਚ ਲਿਖੀ, ਮੈਂ ਪਹਿਲਾਂ ਇੰਡੀਆ ਪਬਲਿਸ਼ ਕਰਨ ਲਈ ਭੇਜੀ, ਉੱਥੇ ਤਾਂ ਸਤਨਾਮੀਆਂ ਕੰਮ ਐਵੇਂ ਬਹਾਨੇ ਮਾਰਦੇ ਰਹਿੰਦੇ ਨੇ, ਆਹ ਕਰੋ ਵਾਹ ਕਰੋ, 1-2 ਸਾਲ ਖਰਾਬ ਕਰਤਾ। ਮੈਂ ਇੰਗਲੈਂਡ ਦੇ ਵਿੱਚ ਵੀ ਭੇਜੀ, ਮੈਂ ਫਰਾਂਸ ਦੇ ਵਿੱਚ ਵੀ ਭੇਜੀ, ਨਹੀਂ ਬਣੀ ਗੱਲ, ਅਮੈਰੀਕਾ 'ਚ ਬੜੀ ਵਾਰੀ ਭੇਜੀ, ਨਹੀਂ ਬਣੀ ਗੱਲ, ਪਰ ਮੈਂ ਆਪਣਾ ਪੋਜ਼ਿਟਿਵ ਰੱਖਿਆ ਵੀ ਕੋਈ ਨਹੀਂ, ਟਰਾਈ ਕਰੋ। ਅਤੇ ਟਰਾਈ ਕਰਦੇ ਕਰਦੇ ਅਚਾਨਕ ਇੱਕ ਅਮੈਰੀਕਨ ਜਿਹੜਾ ਪਬਲਿਸ਼ਰ ਸੀ ਉਹਦੀ, ਉਹਨੇ ਮੈਨੂੰ ਕਾਲ ਆ ਗਈ ਵੀ ਆਪਾਂ ਇੰਟਰਵਿਊ ਕਰਨੀ ਹੈ, ਇੰਟਰਵਿਊ 1-2 ਘੰਟੇ ਦੀ ਹੋਈ ਅਤੇ ਉਹਨੇ ਐਕਸੈਪਟ ਕਰ ਲਈ ਅਤੇ ਅਮੈਰੀਕਾ 'ਚ ਮੇਰੀ ਬੁੱਕ ਪਬਲਿਸ਼ ਹੋ ਗਈ। ਕਿਉਂਕਿ ਮੈਂ ਇਹ ਸੀ ਵੀ ਇੰਨੀ ਮਿਹਨਤ ਕਰਕੇ ਲਿਖੀ ਹੈ, ਇਹ ਕੋਈ ਨਹੀਂ, ਜੇ ਕਿਸੇ ਬੰਦੇ ਨੂੰ ਪਬਲਿਸ਼ਰ ਨੂੰ ਨਹੀਂ ਚੰਗੀ ਲੱਗਦੀ, ਕਿਸੇ ਨਾ ਕਿਸੇ ਦਿਨ ਤਾਂ ਜ਼ਰੂਰ ਛਪ ਜੂਗੀ। ਜੇ ਨੈਗੇਟਿਵ ਅਪਰੋਚ ਹੁੰਦੀ, ਜਿਵੇਂ ਰੱਦੀ ਵਾਲੋਂ ਵੀ ਵਾਸਦੇਵ ਦੀ, ਉੱਥੇ ਸਾਡੇ ਬਰਨਾਲੇ ਬਰਫ਼ ਹੈ, ਉਹੀ ਖਾਣ ਨੂੰ ਮਿਲਣੀ ਸੀ, ਉਹ ਤਾਂ ਵਿਚਾਰਾ ਹੁਣ ਮਰ ਗਿਆ, ਹੋਰ ਕੀ ਮਿਲਣੀ ਸੀ? ਇੰਡੀਆ ਦੇ ਵਿੱਚ ਤਾਂ ਚਲੋ ਰੱਦੀ ਵਿਕੀ, ਕੈਨੇਡਾ 'ਚ ਤਾਂ ਰੱਦੀ ਵੀ ਨਹੀਂ ਵਿਕਦੀ। ਸੋ ਤੁਸੀਂ
ਓਪਰਾ ਕੀ ਸੀ, ਕਾਲੀ ਲੜਕੀ ਹੈ, ਦੁਨੀਆਂ ਦੇ ਵਿੱਚ ਮਸ਼ਹੂਰ ਉਹਦਾ ਟੀਵੀ ਪ੍ਰੋਗਰਾਮ ਆਉਂਦੇ ਨੇ, ਉਹਦੀ ਲਾਈਫ ਨੂੰ ਪੜ੍ਹੋ। ਉਹ ਕਹਿੰਦੀ ਮੈਂ 14 ਸਾਲ ਦੀ ਤਾਂ ਮਾਂ ਬਣ ਗਈ ਸੀ, ਹਰ ਰੋਜ਼ ਮੇਰੇ ਨਾਲ ਸੈਕਸ ਪਤਾ ਨਹੀਂ ਕਿੰਨੇ ਬੰਦੇ ਕਰਦੇ ਸੀ। ਉਹ ਘਰੋਂ ਭੱਜ ਗਈ, ਡਿਟਰਮਿਨ ਸੀ, ਰੇਡੀਓ ਸਟੇਸ਼ਨ 'ਤੇ ਗਈ, ਫਿਰ ਉਹਨੇ ਆਪਣੇ ਸ਼ੋਅ ਪੈਦਾ ਕੀਤੇ। ਜੇ ਆਰ ਰੋਲਿੰਗ, ਜਿਹਨੂੰ ਹੈਰੀ ਪੋਟਰ ਦੀ ਬੁੱਕ ਲਿਖੀ ਹੈ, ਉਹ ਲੰਡਨ ਤੋਂ ਮੌਨਚੈਸਟਰ ਗਈ, ਆਈਡੀਆ ਆ ਗਿਆ, ਉਹਨੇ ਲਿਖਤੀ, ਟਰਾਂਸਕ੍ਰਿਪਟ ਲਿਖੀ, ਬਥੇਰੇ ਪਬਲਿਸ਼ਰ ਨੂੰ ਭੇਜੀ, ਨਹੀਂ ਬਣੀ ਗੱਲ, ਅਖੀਰ ਦੇ ਵਿੱਚ 12ਵੀਂ ਵਾਰ ਕਿਸੇ ਪਬਲਿਸ਼ਰ ਨੇ ਉਹਦੀ ਬੁੱਕ ਜਿਹੜੀ ਹੈਗੀ ਉਹ ਪਬਲਿਸ਼ ਕਰਤੀ। ਭਗਵੰਤ ਮਾਨ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਹੈ, ਉਹ ਦੇਖ ਲਓ ਪਹਿਲਾਂ ਗਰਮ ਕੁਲਫੀ ਬੜੇ ਸਕੂਲਾਂ ਕਾਲਜਾਂ ਵਿੱਚ ਮਜ਼ਾਕ ਕਰ ਦਿੰਦਾ ਸੀ, ਹਾਸੀ ਮਜ਼ਾਕ ਹਰ ਗੱਲ 'ਤੇ ਕਰਨੇ ਸੀ, ਹੁਣ ਉਹ ਸੀਰੀਅਸ ਹੋ ਗਿਆ। ਜਿਹੜਾ ਇੱਕ ਸਿਪਾਹੀ ਤੋਂ ਡਰਦਾ ਸੀ, ਮਾਸਟਰ ਦਾ ਮੁੰਡਾ ਹੈ ਭਗਵੰਤ ਮਾਨ, ਜਿਹੜਾ ਇੱਕ ਸਿਪਾਹੀ ਤੋਂ ਹੌਲਦਾਰ ਤੋਂ ਡਰਦਾ ਸੀ, ਅੱਜ DGP ਉਹਨੂੰ ਸਲੂਟ ਮਾਰਦੇ, ਅੱਜ ਉਹ ਸੀਰੀਅਸ ਹੋ ਗਿਆ। ਸੋ ਕਦੇ ਵੀ ਜਿਹੜਾ ਆਪਣਾ ਐਟੀਟਿਊਡ ਛੱਡਣਾ ਨਹੀਂ ਚਾਹੀਦਾ। ਅਗਲੀ ਗੱਲ ਹੈ ਡੋਂਟ ਕੇਅਰ ਅਦਰਸ, ਦੂਜਿਆਂ ਦੀ ਪਰਵਾਹ ਨਾ ਕਰੋ ਵੀ ਲੋਕ ਕੀ ਕਹਿੰਦੇ ਨੇ। ਆ ਜਿਹੜੀ ਭਾਰਤੀ ਸਿੰਘ ਕਪਿਲ ਸ਼ਰਮਾ ਦੇ ਆਉਂਦੀ ਹੈ, ਕਾਫੀ ਮੋਟੀ ਹੁੰਦੀ ਸੀ, ਹੁਣ ਤਾਂ ਖੈਰ ਪਤਲੀ ਹੋ ਗਈ, ਇਹਨੂੰ ਲੋਕ ਮਜ਼ਾਕ ਉਡਾਉਂਦੇ ਹੁੰਦੇ ਸੀਗੇ, ਇਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਅੱਜ ਦੁਨੀਆਂ ਦੇ ਜਿਹੜੇ ਇੰਡੀਆ ਦੇ ਜਿਹੜੇ ਵੱਡੇ ਵੱਡੇ ਸੈਲੈਬ੍ਰਿਟੀਜ਼ ਨੇ, ਉਹ ਵੀ ਫੋਟੋ ਖਿਚਾਉਂਦੇ ਨੇ। ਪਹਿਲਾਂ ਜਦੋਂ ਸੀਗੀ, ਜਦੋਂ ਨਹੀਂ ਬਣੀ ਸੀ, ਉਹ ਅਲੱਗ ਦੇ ਨੇੜੇ ਵੀ ਨਹੀਂ ਲੱਗਦਾ ਸੀ, ਪਤਾ ਨਹੀਂ ਅਲੱਗ ਦੇਖ ਕੇ ਮਜ਼ਾਕ ਕਰਦਾ ਸੀ। ਸੋ ਲੋਕਾਂ ਦੀ ਪਰਵਾਹ ਨਾ ਕਰੋ। ਸਾਡੇ ਬਰੈਂਪਟਨ ਦੇ ਵਿੱਚ ਗੁਰਬਖਸ਼ ਸਿੰਘ ਮੱਲੀ ਨੇ 18-19 ਵਾਰ ਉਹ 18-19 ਸਾਲ ਉਹ ਮੈਂਬਰ ਪਾਰਲੀਮੈਂਟ ਰਹੇ ਨੇ। ਇਹ ਠੀਕ ਹੈ ਵੀ ਐਜੂਕੇਸ਼ਨ ਮਾੜੀ ਸੀ, ਮੋਗੇ ਤੋਂ ਪੜ੍ਹੇ ਸੀਗੇ, BA ਦੇਸੀ ਤਰੀਕੇ ਨਾਲ ਕੀਤੀ, ਅੰਗਰੇਜ਼ੀ ਅੰਗਰੂਜ਼ੀ ਕਿੰਨੀ ਹੱਥ ਤੰਗ ਸੀਗਾ, ਕੋਸ਼ਿਸ਼ ਨਹੀਂ ਕੀਤੀ। ਲੋਕ ਕਹਿੰਦੇ ਸੀ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਆ ਸਾਡੇ ਕਈ ਰੇਡੀਓ ਵਾਲੇ ਦੇ ਮਜ਼ਾਕ ਉਡਾਉਂਦੇ ਸੀ, ਪਰ ਇਹਨਾਂ ਦਾ ਕੌਨਫੀਡੈਂਸ ਸੀਗਾ, ਇਹ ਲੋਕਾਂ ਦੀ ਪਰਵਾਹ ਨਹੀਂ ਕਰਦੇ ਸੀ ਕਿ ਲੋਕ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਲੋਕਾਂ ਨਾਲ ਮਿਲ ਕੇ ਰਹਿੰਦੇ ਸੀ, ਲੋਕਾਂ ਦੇ ਦੁੱਖ ਸੁੱਖ 'ਚ ਕੰਮ ਆਉਂਦੇ ਸੀਗੇ, ਹਰੇਕ ਥਾਂ 'ਤੇ ਜਾਂਦੇ ਸੀਗੇ ਅਤੇ ਹਰ ਵਾਰੀ ਜਿੱਤ ਵੀ ਜਾਂਦੇ ਸੀਗੇ। ਦੇਖ ਲਓ ਸੱਚਾ ਜਿਹੜਾ ਦੋਸਤ ਹੈ ਨਾ, ਉਹ ਸਾਡਾ ਪਰਮਾਤਮਾ ਹੈ। ਜ਼ਿੰਦਗੀ ਮੇਂ ਹਜ਼ਾਰੋਂ ਅਕਲਮੰਦ ਮਿਲਤੇ ਹੈ ਔਰ ਹਜ਼ਾਰੋਂ ਰਿਸ਼ਤੇਦਾਰ ਮਿਲਤੇ ਹੈ, ਪਰ ਜਬ ਮੁਸੀਬਤ ਆਤੀ ਹੈ ਤੋ ਪਰਮਾਤਮਾ ਕੇ ਸਿਵਾ ਸਭ ਦਰਵਾਜ਼ੇ ਬੰਦ ਮਿਲਤੇ ਹੈ। ਅੱਜ ਦਾ ਯੁੱਗ ਜਿਹੜਾ ਹੈ ਨਾ, ਉਹ ਛਲ ਦਾ ਯੁੱਗ ਹੈ। ਲੋਕ ਉੱਪਰੋਂ ਕੁਛ ਨੇ, ਵਿੱਚੋਂ ਕੁਛ ਨੇ, ਸਾਨੂੰ ਪਹਿਚਾਣ ਹੀ ਨਹੀਂ ਆਉਂਦੀ ਸਾਡਾ ਸੱਚਾ ਮਿੱਤਰ ਕੌਣ ਹੈ, ਦੁਸ਼ਮਣ ਕੌਣ ਹੈ। ਮੈਨੂੰ ਯਾਦ ਹੈ ਇੱਕ ਯੰਗ ਬੱਚਾ, 21 ਸਾਲ ਦੀ ਉਮਰ ਸੀ, ਇੰਡੀਆ ਦੇ ਵਿੱਚ IPS ਦੇ ਸਿੱਧਾ ਪਹਿਲੀ ਟਾਈਮ 'ਚ ਪਾਸ ਹੋ ਗਿਆ, ਪਰ ਉਹਨਾਂ ਦੇ ਫਰੈਂਡ ਬੜੀ ਜੈਲਸੀ ਕਰਦੇ ਸੀਗੇ। ਉਹ ਕਹਿੰਦੇ ਸੀ IT ਦੇ ਵਿੱਚ ਸੀ, ਉਹ ਕਹਿੰਦੇ IAS ਨੂੰ ਕਿੰਨੀ ਕੁ ਤਨਖਾਹ ਮਿਲਦੀ ਹੈ, 50-60-70 ਹਜ਼ਾਰ 80 ਹਜ਼ਾਰ ਮਿਲ ਜੂਗੀ, ਅਤੇ IT 'ਚ ਤਾਂ ਅੱਜ ਕੱਲ੍ਹ 2-2 ਕਰੋੜ ਬਣਾਉਂਦੇ ਨੇ। ਉਹਨੂੰ ਇਹੋ ਜਿਹੀ ਚੱਕ ਚਕਾ ਦਿੱਤੀ, ਅਡਵਾਈਸ ਦਿੱਤੀ, ਉਦੋਂ ਰਿਜ਼ਾਈਨ ਹੀ ਦਵਾਤਾ। ਸੋ ਕਿਉਂਕਿ ਸਾਨੂੰ ਬੰਦੇ ਦੀ ਪਹਿਚਾਣ ਨਹੀਂ ਆਉਂਦੀ। ਸੋ ਇਸ ਕਰਕੇ ਵਿਵੇਕਾਨੰਦ ਨੇ ਕਿਹਾ ਸੀ, ਡੋਂਟ ਕੇਅਰ ਅਦਰਸ ਵਟ ਪੀਪਲ ਫੀਲ ਔਨ ਯੂਅਰ ਫੇਲੀਅਰ, ਕਿਉਂਕਿ ਫੇਲੀਅਰ ਇਜ਼ ਏ ਨੋਰਮਲ ਐਂਡ ਇਟ ਇਜ਼ ਆਲਵੇਜ਼ ਦਾ ਡਾਰਕਨੈਸ ਬਿਫੋਰ ਡਾਨ। ਜਦੋਂ ਫੇਲ ਹੋ ਜਾਂਦੇ ਕੋਈ ਗੱਲ ਨਹੀਂ, ਇੱਕ ਦਿਨ ਜਿਹੜਾ ਰਾਤ ਨੂੰ ਹਨੇਰਾ ਉਹਦੇ ਵਿੱਚ ਚੜ੍ਹਨਾ ਵੀ ਆਉਣਾ। ਦੋਸਤ ਕਿਹਨੂੰ ਕਹਿੰਦੇ ਆ, ਦੋਸਤ ਪੰਜਾਬੀ ਦਾ ਸ਼ਬਦ ਹੈ, ਦੋਸਤ ਜੇ ਸੱਸਾ ਵਿਚਾਲੇ ਸੈਂਟਰ 'ਚ ਹੈ, ਦੱਦੇ ਨੂੰ ਉਹ ਸੱਸਾ ਦੋਸ਼ ਬਣ ਗਿਆ ਅਤੇ ਉੱਧਰੋਂ ਸੱਸੇ ਨੂੰ ਉੱਧਰ ਜੋ ਸੱਤ, ਦੋਸਤ ਉਹ ਹੈ ਜਿਹੜਾ ਤੁਹਾਡੇ ਨਾਲ ਸੱਚ ਦੀ ਗੱਲ ਕਰੇ। ਸੋ ਸੱਚ ਜਿਹੜਾ ਹੈਗਾ, ਹਮੇਸ਼ਾ ਇੱਕ ਬੰਦੇ ਨੂੰ ਕੋਸ਼ਿਸ਼ ਕਰੋ ਕਿ ਜਿਹੜਾ ਬੰਦਾ ਤੁਹਾਡਾ ਸੱਚ ਹੈ, ਜੇ ਕੌੜੀ ਗੱਲ ਵੀ ਕਹਿੰਦਾ, ਜਿਵੇਂ ਕਹਿੰਦੇ ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ, ਜੇ ਕੋਈ ਬੰਦਾ ਕੌੜੀ ਗੱਲ ਕਹਿੰਦਾ ਵੀ ਹੈ, ਉਹ ਤੁਹਾਡਾ ਫਰੈਂਡ ਹੁੰਦਾ। ਜਿਹੜਾ ਚੋਪੜੀਆਂ ਅਤੇ ਮਿੱਠੀਆਂ ਗੱਲਾਂ ਕਰਦਾ ਨਾ, ਸਾਨੂੰ ਲੱਗਦਾ ਟੈਂਪਰੇਰੀ ਵਧੀਆ, ਵੀ ਇਹ ਅੰਕਲ ਜੀ ਵਧੀਆ ਨੇ, ਆਹ ਭਾਈ ਸਾਹਿਬ ਵਧੀਆ ਨੇ, ਉਹ ਵਧੀਆ ਵਧੀਆ ਕੁਛ ਨਹੀਂ, ਵਿੱਚੋਂ ਜੈਲਸੀ ਹੁੰਦੀ ਹੈ। ਤੁਸੀਂ ਜੇ ਕਿਤੇ ਉਹਦਾ ਪਰਦਾ ਖੋਲ੍ਹ ਲਓ, ਪਰਮਾਤਮਾ ਜਾਣਦਾ ਪਿੱਛੋਂ ਕਿੰਨੇ ਛਲ ਕਪਟ ਕਰਦੇ ਨੇ, ਬੰਦਿਆਂ ਦੇ ਬਾਰੇ ਕਿੰਨਾ ਨੈਗੇਟਿਵ ਬੋਲਦੇ ਨੇ, ਉੱਪਰੋਂ ਆ ਕੇ ਮਲਹਾਰ ਪਾਉਂਦੇ ਨੇ। ਸੋ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਵੀ ਲੋੜ ਹੁੰਦੀ ਹੈ। ਮੇਰੀ ਲਾਈਨ ਹੁਣ ਜਿਹੜੀ ਹੈਗੀ ਡਾਕਟਰ ਅੰਕੁਸ਼ ਨਾਲ ਮਿਲ ਗਈ, ਸੋ 10-15 ਮਿੰਟ ਆਪਾਂ ਉਹਨਾਂ ਨਾਲ ਗੱਲ ਕਰ ਲਿਆ। ਜੇ ਤੁਸੀਂ ਵੀ ਕੋਈ ਕੁਐਸਚਨ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ, ਬਿਮਾਰੀ ਦੇ ਉੱਤੇ ਕੋਈ ਵੀ ਸਵਾਲ ਪੁੱਛੋ, ਪਰ ਅੱਜ ਅਸੀਂ ਗੱਲ ਕਰਾਂਗੇ ਇਨਫੈਕਸ਼ਨ ਅਤੇ ਐਲਰਜੀ ਦੇ ਉੱਤੇ। ਸੋ ਬਿਫੋਰ ਆਈ ਵੇਸਟ ਦਾ ਟਾਈਮ, ਲੈਟ ਮੀ ਵੈਲਕਮ ਡਾਕਟਰ ਅੰਕੁਸ਼। ਡਾਕਟਰ ਅੰਕੁਸ਼, ਵੈਲਕਮ ਟੂ ਦਾ ਸ਼ੋ।
ਹੈਲੋ, ਹਾਈ, ਥੈਂਕ ਯੂ ਫੋਰ ਹੈਵਿੰਗ ਮੀ।
ਓਕੇ, ਸੋ ਪਹਿਲਾਂ ਤਾਂ ਤੁਹਾਡਾ ਥੈਂਕਸ, ਤੇ ਤੁਸੀਂ ਕਾਫੀ ਸਮੇਂ ਤੋਂ ਬਾਅਦ ਜਿਹੜੇ ਸਾਡੇ ਲਾਈਵ ਦੇ ਲਾਈਵ ਸਰੋਤੇ ਨੇ ਉਹਨਾਂ ਨਾਲ ਰੂਬਰੂ ਹੋਏ ਨੇ, ਅਤੇ ਮੈਂ ਆਪਣੇ ਸਰੋਤਿਆਂ ਨੂੰ ਵੀ ਕਿਹਾ ਵੀ ਜੇ ਕਿਸੇ ਨੇ ਕੋਈ ਕੁਐਸਚਨ ਕਰਨਾ, ਮੇਰੇ ਖਿਆਲ ਉਹ ਜੇ ਕੋਈ ਕੁਐਸਚਨ ਕਰਨੇ ਤੁਸੀਂ ਉਹਨਾਂ ਦਾ ਆਨਸਰ ਦਿਓਗੇ। ਜਿਵੇਂ ਕਿ ਆਪਾਂ ਤੁਸੀਂ ਮੈਨੂੰ ਕਿਹਾ ਸੀਗਾ ਕਿ ਅੱਜ ਕੱਲ੍ਹ ਕਲੀਨਿਕਸ ਦੇ ਵਿੱਚ ਬਹੁਤ ਜਿਹੜੇ ਪੇਸ਼ੈਂਟ ਨੇ ਉਹ ਅਲਰਜੀ ਦੇ ਆਉਂਦੇ ਨੇ, ਅਤੇ ਕਈਆਂ ਨੂੰ ਇਨਫੈਕਸ਼ਨ ਹੁੰਦੀ ਹੈ, ਪਰ ਮੇਰੇ ਵਰਗਿਆਂ ਨੂੰ ਅੱਜ ਤੱਕ ਪੜ੍ਹ ਲਿਖ ਕੇ ਵੀ ਇਹ ਨਹੀਂ ਪਤਾ ਕਿ ਅਲਰਜੀ ਅਤੇ ਇਨਫੈਕਸ਼ਨ ਦੇ ਵਿੱਚ ਕੀ ਫਰਕ ਹੈ। ਜੇ ਤੁਸੀਂ ਮੈਡੀਕਲ ਟਰਮ ਦੇ ਵਿੱਚ ਅਤੇ ਸਿੰਪਲ ਤਰੀਕੇ ਨਾਲ ਸਾਡੇ ਸਰੋਤਿਆਂ ਨੂੰ ਜੇ ਸਮਝਾ ਦਿਓ ਤਾਂ ਰੀਅਲੀ ਐਪਰੀਸ਼ੀਏਟ।
ਹਾਂਜੀ ਯਾਰ, ਜ਼ਰੂਰ, ਬਿਕੋਜ਼ ਲਾਈਕ ਐਜ਼ ਯੂ ਨੋ, ਲਾਈਕ ਇਨਫੈਕਸ਼ਨ ਐਂਡ ਐਲਰਜੀਜ਼, ਇਹ ਦੋਨੇ ਕਾਮਨ ਚੀਜ਼ਾਂ। ਹੁਣ ਇਨਫੈਕਸ਼ਨ ਇਜ਼ ਅ ਵੈਰੀ ਬਰਾਡ ਟਰਮ, ਬਿਕੋਜ਼ ਇਨਫੈਕਸ਼ਨ ਡਿਫਰੈਂਟ ਹੁੰਦੀਆਂ, ਦੇ ਕੈਨ ਬੀ ਅ ਸਕਿਨ ਇਨਫੈਕਸ਼ਨ, ਯੂਰਿਨ ਇਨਫੈਕਸ਼ਨ, ਬ੍ਰੇਨ ਇਨਫੈਕਸ਼ਨ। ਬਟ ਆਪਾਂ ਗੱਲ ਕਰੇ ਆ ਲਾਈਕ ਅਪਰ ਰੈਸਪੀਟੋਰੀ ਇਨਫੈਕਸ਼ਨ, ਉਹ ਅਸੀਂ ਮੈਡੀਕਲ ਚ ਕਹਿੰਦੇ ਹਾਂ URI, ਐਂਡ ਅਪਰ ਰੈਸਪੀਟੋਰੀ ਮੀਨਸ ਲਾਈਕ somewhere along the like eye, like nose, sinus, ears, gala, ਛਾਤੀ ਦੇ ਵਿੱਚ, ਇਹਨੂੰ ਅਪਰ ਰੈਸਪੀਟਰੀ ਕਹਿੰਦੇ ਆ, ਜਿਹੜੇ ਕਾਮਨ ਕੋਲਡ ਲੋਕੀ ਕਹਿੰਦੇ ਆ, ਜਿਹੜੇ ਲੋਕੀ ਫਲੂ ਕਹਿੰਦੇ ਆ, ਕਰੋਨਾ ਵਾਇਰਸ ਇਜ਼ ਅਪਰ ਰੈਸਪੀਟਰੀ ਇਨਫੈਕਸ਼ਨ, ਸੋ ਆਲ ਦੀਜ਼ ਡਿਫਰੈਂਟ ਇਨਫੈਕਸ਼ਨਸ ਹੈ ਨਾ. ਤੇ ਇਨ ਦਾ ਵਿੰਟਰ ਇਟਸ ਅ ਲਿਟਲ ਬਿਟ ਈਜ਼ੀ, ਬਿਕਾਜ਼ ਯੂਜੂਲੀ ਵਿੰਟਰ ਦੇ ਵਿੱਚ ਸੀਜ਼ਨਲੀ ਲੋਕਾਂ ਨੂੰ ਐਲਰਜੀਜ਼ ਘੱਟ ਹੁੰਦੀਆਂ, ਇਨਫੈਕਸ਼ਨਸ ਜ਼ਿਆਦਾ ਹੁੰਦੀਆਂ. ਕਿਉਂ? ਠੰਡ ਕਰਕੇ? ਨਹੀਂ, ਠੰਡ ਕਰਕੇ ਇਨਡਾਇਰੈਕਟਲੀ. ਇਨ ਦਾ ਕੋਲਡ ਵੈਦਰ ਰਾਈਨੋ ਵਾਇਰਸ, ਅ ਸਪੈਸੀਫਿਕ ਵਾਇਰਸ ਐਂਡ ਮੈਨੀ ਅਦਰ ਵਾਇਰਸਿਸ, ਦੇ ਆਰ ਮੋਰ ਐਕਟਿਵ. ਸੋ ਤਾਂ ਠੰਡ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਇਨਫੈਕਸ਼ਨਸ ਹੁੰਦੀਆਂ. And then, of course, ek dujiye, because they're spread through saliva and spit, chikka, and also like cough, or we pass it on from one person to another. So, like, it's more common in the winter. But in the spring, summer, fall, infections bhi hundiya and allergies shuru ho jandiya. So then it's our job, like, as doctors and actually even as patients, to figure out bhi mainu kehdi ho rahi hai. And I'll give you a little bit of information about, like, how you can differentiate. It's pretty easy because, like, generally, jide allergies are, those are more like chikka, jukam, nak ch pani, right? No, nasal symptoms or ocular eye symptoms, like, same thing, ak ch khaj, ak ch pani, sometimes akhan lal hundi ya, kivni nak lal hunda. So more like eyes and nose. Kei loka nu allergies na cough bhi ho sakdi if they're prone to, like, asthma or wheezing. And usually for allergies the vich, not usually, always, allergies the vich, fever and chills nahi hunda. So a lot of, my first question a lot of times is, tonu matlab bukhar, kamba, fevers, chills hai gaya? Because if they do have it, then it's more suggestive of infection. And in allergies, it's more, like I said, eyes and nose, sometimes cough, but never really ear pain, never really sinus pain, and never really gala nahi dukda. Gale ch khaj jarur ho sakdi hai, par gala dukda nahi allergies the vich. So this is how we can differentiate, and of course the treatment will be different. But like, I think one important thing to note for people in general, like as a patient, is like, as a doctor, like our job is very similar to like a detective. Jidda koi movie de vich detective, or in real life, kisi da maybe murder hoya, ja something is missing, maybe your money was stolen, car was stolen, jo bhi hai, tusi fir detective nu oh tode to information lende hai. Then they figure out based on the clues, maybe kithe, where's the suspect, ja kine kita, ja, hana, all that stuff. Same like a doctor, when we don't interrogate the patient, but we ask questions specific to figure out bhi kia. But then it's your job too as a patient, jinna tusi vadiya history donge, hana, unna tusi, you will help us figure out what's going on, and then of course help yourself, because you're only there at the end of the day to help figure out ki minu bimari kia diagnosis. And ida alaj ki. Alaj sacha asi de mange. But diagnosis to bina alaj say nahi ho sakda. And so like, it doesn't matter to the problem ki hai. Let's say it's pain, for example. Let's say it's a headache. Jinna tusi jada vadiya history donge. And vadiya da matlab ida ni lambi. In fact, jiri lambi history hongi. Ode ch kevri jiri important points o miss ho jandeya. Te jiri important points o look jandeya. Jide important points are look jandeya, and then jide non-important points are apan focus karan lag jandeya. So like, when you give your history, you want to tell like a very clear, nice, simple story. For example, doctor, 3 days ago, hana, shuru kitho hoya, 3 days ago, minu chikka aan lag gaya. Then over the course of the next few days, minu bukhar kamba vi shuru ho gaya, main Tylenol lai, fark penda si pe thodi der li. ਤੇ ਹੁਣ ਮੇਰੇ ਸਿਮਟਮਸ ਹੈਗੇ ਆ ਇਹ ਤੇ ਇਹ ਤੇ ਇਹ ਹਨਾ ਦੱਸ ਮੈਨੂੰ ਅਲਰਜੀ ਕੋਈ ਹੈ ਨਹੀਂ ਮੈਨੂੰ ਕੋਈ ਹੈਲਥ ਪ੍ਰੋਬਲਮ ਹੈ ਨਹੀਂ ਮੈਂ ਕੋਈ ਦਵਾਈ ਨਹੀਂ ਲੈਂਦਾ ਦੈਟਸ ਲਾਈਕ ਦ ਬੈਸਟ ਹਿਸਟਰੀ ਯੂ ਕੈਨ ਗਿਵ ਸ਼ੁਰੂ ਕਿਦੋਂ ਹੋਇਆ ਤੁਹਾਡੇ ਸਿਮਟਮਸ ਕੀ ਆ ਤੁਸੀਂ ਦਵਾਈ ਕਿਹੜੀ ਲਈ ਉਹਦੇ ਨਾਲ ਫਰਕ ਪਿਆ ਤੁਹਾਨੂੰ ਅਲਰਜੀਸ ਹੈਗੇ ਆ ਤੇ ਤੁਹਾਡੇ ਕੋਈ ਹਿਸਟਰੀ ਮੇਨ ਹਿਸਟਰੀ ਹੈਗੀ ਦੈਟਸ ਅਨਫ ਹੁਣ ਸਮ ਪੀਪਲ ਗਿਵ ਅ ਲਿਟਲ ਬਿਟ ਟੂ ਮਚ ਹਿਸਟਰੀ ਲਾਈਕ ਮੈਂ 4 ਵਜੇ ਟਾਈਮ ਲਈ ਸੀ 6 ਵਜੇ ਫਿਰ ਮੈਂ ਐਡਵਿਲ ਲੈ ਲਈ 7 ਵਜੇ ਮੈਂ ਬੈਨਡਰੋਲ ਲਈ ਤੇ ਫਿਰ ਮੈਂ ਆਪਣੇ ਕਜ਼ਨ ਦੇ ਘਰ ਗਿਆ ਉੱਥੇ ਮੈਨੂੰ ਜ਼ੁਕਾਮ ਹੋਇਆ ਉਹਨੇ ਮੈਨੂੰ ਐਡਵਿਲ ਦਿੱਤੀ ਲਾਈਕ ਦੋਜ਼ ਆਰ ਓਕੇ ਬਟ ਲਾਈਕ ਨਾਓ ਬਾਈ ਦੈਟ ਟਾਈਮ ਮੈਂ ਤਾਂ ਸੁਣਨ ਤੋਂ ਹਟ ਗਿਆ ਤੇ ਹੁਣ ਜਿਹੜਾ ਮੇ ਬੀ ਤੁਸੀਂ ਇੰਪੋਰਟੈਂਟ ਪੁਆਇੰਟ ਦੇਣਾ ਸੀ ਉਹ ਮੈਂ ਮੇ ਬੀ ਮੈਂ ਸੁਣਿਆ ਨਹੀਂ ਤੇ ਫਿਰ ਉਹੀ ਲੰਬੀ ਸਟੋਰੀ ਪੈ ਗਈ ਉੱਥੇ ਮੇਰਾ ਡਾਇਗਨੋਸਿਸ ਗਲਤ ਹੋ ਗਿਆ ਤੁਹਾਨੂੰ ਦਵਾਈ ਮੈਂ ਗਲਤ ਦੇ ਦਿੱਤੀ ਤੁਹਾਨੂੰ ਫਾਇਦਾ ਨਹੀਂ ਹੋਇਆ ਹੁਣ ਤੁਹਾਨੂੰ ਨੈਕਸਟ ਦਿਨ ਫਿਰ ਆਉਣਾ ਪਿਆ ਸੋ ਰਿਮੈਂਬਰ ਲਾਈਕ ਦਿਸ ਇਜ਼ ਲਾਈਕ ਈਵਨ ਦੋ ਵੀ ਆਰ ਟਾਕਿੰਗ ਅਬਾਊਟ ਐਲਰਜੀਜ਼ ਐਂਡ ਇਨਫੈਕਸ਼ਨਸ ਇਟਸ ਇੰਪੋਰਟੈਂਟ ਜੋ ਵੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਬੈਕ ਪੇਨ ਵਟ ਐਵਰ ਇਟ ਇਜ਼ You want to give like a nice, clear story. In fact, jidon mere patients aunde jede mainu bahut like nice, vadiya story dende, I actually always tell them, nice job, man. Like, you gave a perfect history. Jede mainu panch cheezan main tuhanu puchhiyan si, tusi mainu panche dassiyan, te dassi vi in a nice order, clearly, within like 1 minute. ਇੱਦਾਂ ਨਹੀਂ ਵੀ ਮੈਂ ਕਾਹਲੀ ਕਰ ਰਿਹਾ ਉਹਨਾਂ ਨੂੰ, ਬਟ ਉਹਦੇ ਕਰਕੇ ਡਾਇਗਨੋਸ ਦੈਨ ਆਈ ਕੈਨ ਆਸਕ ਦਮ ਸਪੈਸੀਫਿਕ ਕੁਐਸਚਨਸ ਐਂਡ ਦੈਨ ਵੀ ਕੈਨ ਐਕਚੁਅਲੀ ਸਪੈਂਡ ਟਾਈਮ ਡਿਸਕਸਿੰਗ ਦ ਡਾਇਗਨੋਸਿਸ ਐਂਡ ਦ ਟ੍ਰੀਟਮੈਂਟ ਬਿਕਾਜ਼ ਦ ਟ੍ਰੀਟਮੈਂਟ ਇਜ਼ ਐਕਚੁਅਲੀ ਵੈਰੀ ਇੰਪੋਰਟੈਂਟ ਟੂ, ਬਟ ਲੈਟਸ ਸੇ ਦੇ ਸਪੈਂਡ 10 ਮਿੰਟਸ ਗਿਵਿੰਗ ਮੀ ਦ ਹਿਸਟਰੀ, ਹੁਣ ਮੈਨੂੰ ਥੋੜਾ ਜਿਹਾ ਟਾਈਮ ਘੱਟ ਰਹਿ ਗਿਆ ਟ੍ਰੀਟਮੈਂਟ ਦੱਸਣ ਲਈ, ਤੇ ਦੈਨ ਆਈ ਡਿਡਨਟ ਡੂ ਦਮ ਜਸਟਿਸ, ਹੈ ਨਾ, ਲਾਈਕ ਆਈ ਵਾਂਟ ਟੂ ਗਿਵ ਦਮ ਦ ਬੈਸਟ ਕੇਅਰ ਪੋਸੀਬਲ. ਸੋ ਆਈ ਵੁੱਡ ਆਲਵੇਜ਼ ਸੇ ਲਾਈਕ ਈਵਨ ਇਟਸ ਐਕਚੁਅਲੀ ਅ ਸਕਿੱਲ, ਜਿੱਦਾਂ ਆਪਾਂ ਹੌਲੀ ਹੌਲੀ ਐਕਸਰਸਾਈਜ਼ ਦੇ ਸਕਿੱਲਸ ਡਿਵੈਲਪ ਕਰਦੇ ਆ, ਜਾਂ ਪੜ੍ਹਨ ਦੇ ਸਕਿੱਲਸ, ਜਾਂ ਆਪਾਂ ਬੱਚਿਆਂ ਨੂੰ ਐਲਫਾਬੈਟ ਸਿਖਾਉਂਦੇ ਆ, ਰੀਡਿੰਗ ਸਿਖਾਉਂਦੇ ਆ, ਰਾਈਟਿੰਗ ਸਿਖਾਉਂਦੇ ਆ, ਆਲ ਦੀਸ ਥਿੰਗਸ ਆਰ ਸਕਿੱਲਸ. ਤੇ ਈਵਨ ਐਜ਼ ਅ ਪੇਸ਼ੈਂਟ, ਬਿਕਾਜ਼ ਵੀ ਆਰ ਆਲ ਪੇਸ਼ੈਂਟ, ਆਮ ਅ ਪੇਸ਼ੈਂਟ, ਐਵਰੀਬਡੀ ਲਿਸਨਿੰਗ ਹੈਜ਼ ਐਟ ਵਨ ਟਾਈਮ ਔਰ ਅਨਦਰ ਵਿਲ ਬੀ ਅ ਪੇਸ਼ੈਂਟ, ਯੂ ਕੈਨ ਲਾਈਕ ਪ੍ਰੈਕਟਿਸ ਇਨ ਦ ਵੇਟਿੰਗ ਰੂਮ ਹਾਊ ਯੂ ਆਰ ਗੋਇੰਗ ਟੂ ਗਿਵ ਯੋਰ ਹਿਸਟਰੀ, ਬਿਕਾਜ਼ ਇਟ ਵਿਲ ਰੀਲੀ ਹੈਲਪ ਨਾਟ ਓਨਲੀ ਦ ਡਾਕਟਰ, ਦ ਮੇਨ ਥਿੰਗ ਇਜ਼ ਇਟ ਵਿਲ ਹੈਲਪ ਯੂ like get the best treatment possible. So like that's a good thing, especially in, for example, allergies and infections. When je manu allergy hoyi hai ha na, for example, main doctor nu kahunga bhi, okay doctor, like, you know, use like menu history hai ki seasonal allergies bhi, in fact menu nuts te eggs to bhi allergy hai, te jadon main chota si menu asthma si, te 3 din pehla I noticed bhi menu nak ch khaj hon lagi, te chhikkan bhi aan lagiyan, mere ko agge nasal spray hunda si, hun hai ni, so main dawai nahi leti, ਤੇ ਮੈਨੂੰ ਬੁਖਾਰ ਕੰਮ ਹੈ ਨੀ, ਤੇ ਯੂ ਨੋ ਦੈਟਸ ਮਾਈ ਹਿਸਟਰੀ ਡਨ, ਹਾਊ ਲੌਂਗ ਡਿਡ ਦੈਟ ਟੇਕ, ਮੇ ਬੀ 4 ਸੈਕਿੰਡਸ. ਹੁਣ ਜਿਹੜੇ ਡਾਕਟਰ ਉਹ ਸ਼ਾਇਦ ਦੋ ਤਿੰਨ ਕੁਐਸਚਨ ਪੁੱਛਣ, ਤੁਹਾਨੂੰ ਖਾਂਸੀ ਹੈਗੀ ਆ, ਹਾਂ ਥੋੜੀ ਬਹੁਤੀ ਹੈਗੀ ਆ, ਓਕੇ ਰੇਸ਼ਾ ਕੋਈ ਬਲਗਮ, ਡੂ ਯੂ ਹੈਵ ਐਨੀ ਮਿਊਕਸ, ਨੋ ਜਸਟ ਅ ਡਰਾਈ ਕਾਫ, ਓਕੇ ਆਰ ਯੂ ਅਲਰਜਿਕ ਟੂ ਐਨੀ ਮੈਡੀਕੇਸ਼ਨਸ, ਨੋ, ਓਕੇ ਐਂਡ ਦੈਨ ਆਲ ਐਗਜ਼ਾਮਿਨ ਯੂ, ਈਅਰਸ, ਨੋਸ, ਥਰੋਟ, ਲੰਗਸ, ਐਂਡ ਆਲ ਗਿਵ ਯੂ ਦ ਡਾਇਗਨੋਸਿਸ, ਸਿੰਪਲ, ਡਨ, ਫਿਨਿਸ਼ਡ.
ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਮੇਰਾ ਇੱਕ ਕੁਐਸਚਨ ਸੀਗਾ, ਇੱਕ ਤਾਂ ਇਹ ਆ ਵੀ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਈਏ, ਵੀ ਤੁਸੀਂ ਛਿੱਕਾਂ ਦੀ ਕਿਹਾ, ਛਿੱਕਾਂ ਜਿਹੜੀਆਂ ਨੇ, ਸਨੀਜ਼ ਜਿਹੜੀਆਂ ਆਪਾਂ ਕਰਦੇ ਹਾਂ, ਉਹਦਾ ਜਦੋਂ ਉਹਦੇ ਆਪਾਂ ਖੁੱਲੀਆਂ ਹੀ ਕਰ ਦਿੰਦੇ ਹਾਂ, ਹੈ ਨਾ ਜੀ, ਛਿੱਕ ਮਾਰ ਕੇ ਵਾਹਿਗੁਰੂ, ਹੇ ਅੱਲਾ, ਹੇ ਪਰਮਾਤਮਾ ਕਹਿ ਕੇ ਦੂਜਿਆਂ ਦੇ ਛਿੱਟੇ ਪਾ ਦਿੰਦੇ ਹਾਂ ਅਸੀਂ. ਸੋ ਮੇਰੇ ਖਿਆਲ 'ਚ ਜਿਹੜੇ ਸਨੀਜ਼ ਕਰਨਾ ਆਪਾਂ ਜਾਂ ਛਿੱਕ ਮਾਰਨੀ ਆ, ਵੇਖੋ ਕਵਰਡ ਹੋਣੀ ਚਾਹੀਦੀ. ਬੇਸ਼ੱਕ ਮੈਂ ਤਾਂ ਤੁਸੀਂ ਮੈਨੂੰ ਇੱਕ ਵਾਰੀ ਯਾਦ ਦੱਸਿਆ ਸੀ ਵੀ ਜਿਹੜੀ ਤੁਹਾਡੀ ਸ਼ਰਟ ਪਾਈ ਵੀ ਹੈ, ਤੇ ਉਹ ਉਹਦੇ ਵਿੱਚ ਮੂੰਹ ਅੰਦਰ ਨੂੰ ਕਰਕੇ ਕਰ ਲਓ ਤਾਂ ਕਿ ਬਾਹਰ ਨਾ ਜਾਵੇ, ਜਾਂ ਤੁਸੀਂ ਆਪਣੀ ਜਿਹੜੀ ਮੋਢੇ ਜਿਹੜੀ ਕੂਹਣੀ ਤੋਂ ਹੈ ਉਹਨੂੰ ਕਵਰ ਕਰ ਲਓ, ਜੇ ਨਹੀਂ ਵੀ ਹੈ ਤਾਂ ਦੋਨੇ ਹੱਥ ਅੱਗੇ ਰੱਖ ਕੇ ਕਰੋ, ਤੇ ਉਸ ਤੋਂ ਬਾਅਦ ਉਹ ਹੱਥ ਧੋਣੇ ਬੜੇ ਜ਼ਰੂਰੀ ਨੇ, ਜੇ ਨਹੀਂ ਧੋਂਦੇ ਤਾਂ ਉਹਦੇ ਨਾਲ ਵੀ ਜਿਹੜੀ ਹੈ ਇਨਫੈਕਸ਼ਨ ਵੱਧਦੀ ਹੈ. ਦੂਜੀ ਗੱਲ, ਜਿਹੜੀ ਸੀਜ਼ਨਸ ਹੁੰਦੀਆਂ, ਜਿਵੇਂ ਅੱਜ ਕੱਲ੍ਹ ਪੀਲੇ ਫੁੱਲ ਘਾਹ 'ਤੇ ਆਏ ਹੋਏ ਨੇ, ਅਤੇ ਕਈ ਬੰਦਿਆਂ ਨੂੰ ਉਹ ਜਦੋਂ ਘਾਹ ਦੇ ਉੱਤੇ ਤੁਰੇ ਫਿਰਦੇ ਸਪਰੇਅ ਵੀ ਕਰਦੇ ਨੇ, ਅਤੇ ਉਹਦੇ ਨਾਲ ਉਹਨਾਂ ਦੀਆਂ ਅੱਖਾਂ 'ਚ ਪਾਣੀ ਚੱਲਦਾ ਜਾਂ ਨੱਕ 'ਚੋਂ ਨੱਕ 'ਚ ਵਗੀ ਜਾਂਦਾ, ਸੋ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਪ੍ਰੀਕੋਸ਼ਨਸ ਕਰ ਦਿਓ, ਵੀ ਤੁਸੀਂ ਕੁਛ ਆਪਣਾ ਇੰਟਲੈਕਚੁਅਲ ਇਨਪੁੱਟ ਦੇ ਦਿਓ.
ਹਾਂ, ਬਿਕੋਜ਼ ਸਾਡੇ ਆਪਣੇ ਕੋਲ 4-5 ਮਿੰਟ ਪਏ ਆ, ਤੇ ਮੈਂ ਤੇ ਆਈ ਟਾਕ ਫਾਸਟ ਐਂਡ ਆਈ ਥਿੰਕ ਆਈ ਕੈਨ ਐਕਸਪਲੇਨ ਐਂਡ ਆਈ ਹੈਵ ਅ ਕਲੌਕ ਇਨ ਫਰੰਟ ਆਫ ਮੀ, ਆਈਲ ਸਪੈਂਡ ਅਬਾਊਟ ਲਾਈਕ 2 ਮਿੰਟਸ ਔਨ ਈਚ ਟਾਪਿਕ. ਨੰਬਰ 1, ਜਿਹੜਾ ਇਨਫੈਕਸ਼ਨ ਹੈ, ਓਕੇ, ਲਾਈਕ ਸਮ ਇੰਪੋਰਟੈਂਟ ਥਿੰਗਸ ਟੂ ਨੋਟਿਸ. ਡਾਇਗਨੋਸਿਸ ਤਾਂ ਚਲੋ ਠੀਕ ਆ, ਹੈ ਨਾ, ਫਸਟ ਆਫ ਆਲ ਜਿਹੜੇ ਅਪਰ ਰੈਸਪੀਟੋਰੀ ਇਨਫੈਕਸ਼ਨ ਆ, ਵੀ ਡਿਵਾਈਡ ਦੈਟ ਇਨ ਟੂ ਬੈਕਟੀਰੀਆ ਔਰ ਵਾਇਰਲ, ਹੈ ਨਾ. ਜਿਹੜੀ ਬੈਕਟੀਰੀਆ ਹੁੰਦੀ ਆ, ਦੈਟਸ ਦ ਟਾਈਪ ਆਫ ਬਗ, ਡਿਫਰੈਂਟ ਬੈਕਟੀਰੀਆ ਹੁੰਦੇ ਆ. ਜਿਹੜੇ ਵਾਇਰਲ ਹੁੰਦੇ ਆ, ਉਹਦੇ ਚ ਵੀ ਡਿਫਰੈਂਟ ਵਾਇਰਸਿਸ ਆ, ਰਾਈਨੋ ਵਾਇਰਸ, ਕਰੋਨਾ ਵਾਇਰਸ, ਡਿਫਰੈਂਟ ਵਾਇਰਸਿਸ. ਹੁਣ ਉਹਨਾਂ ਚ ਫਰਕ ਕੀ ਆ, ਇਟਸ ਦ ਟ੍ਰੀਟਮੈਂਟ, ਵਾਈ ਡੂ ਵੀ ਕੇਅਰ ਵਿਦ ਵਾਇਰਲ ਔਰ ਬੈਕਟੀਰੀਆ, ਬਿਕਾਜ਼ ਜਿਹੜਾ ਵਾਇਰਲ ਆ ਉਹ ਆਪਣੇ ਆਪ ਇਮਿਊਨ ਸਿਸਟਮ ਨੇ ਠੀਕ ਕਰਨਾ, ਜਿਹੜਾ ਬੈਕਟੀਰੀਆ ਦਾ ਉਹਨੇ ਵੀ ਇਮਿਊਨ ਸਿਸਟਮ ਨੇ ਅਫਕੋਰਸ ਹੈਲਪ ਤਾਂ ਕਰਨਾ, ਪਰ ਉਹਦੇ ਚ ਮੋਸਟ ਟਾਈਮਸ ਆਪਾਂ ਨੂੰ ਐਂਟੀਬਾਇਓਟਿਕਸ ਚਾਹੀਦੀ ਆ. ਵਾਇਰਲ ਦੇ ਵਿੱਚ ਐਂਟੀਬਾਇਓਟਿਕਸ ਨਹੀਂ ਕੰਮ ਕਰ ਰਹੀਆਂ, ਸੋ ਦੈਨ ਇਟਸ ਆਰ ਜਾਬ, ਈਵਨ ਐਟ ਹੋਮ ਐਸ ਪੇਸ਼ੈਂਟਸ, ਓਰ ਇਫ ਵੀ ਆਰ ਅਨੇਬਲ ਟੂ ਲਾਈਕ ਫਿਗਰ ਇਟ ਆਊਟ ਐਸ ਡਾਕਟਰਸ, ਵੀ ਵਾਂਟ ਟੂ ਫਿਗਰ ਆਊਟ ਬੀ ਇਟ ਬੈਕਟੀਰੀਅਲ ਇਨਫੈਕਸ਼ਨ ਆ ਕਿ ਵਾਇਰਲ. ਦੈਟ ਹਾਊ ਕੈਨ ਵੀ ਟੈਲ ਦੈਟ, ਬਿਕਾਜ਼ ਦੇਰ ਇਜ਼ ਬੇਸਿਕਲੀ 4 ਬੈਕਟੀਰੀਅਲ ਇਨਫੈਕਸ਼ਨਸ ਅਪਰ ਰੈਸਪੀਟੋਰੀ, ਦੈਟ ਸਿੰਪਲ ਈਜ਼ੀ 4, ਯੂ ਕੈਨ ਰਿਮੈਂਬਰ 4, ਈਅਰਸ, ਥਰੋਟ, ਹਨਾ, ਆਪਣਾ ਲੰਗਸ ਲਾਈਕ ਨਮੋਨੀਆ, ਐਂਡ ਦੈਨ ਸਾਈਨਸ. ਇਫ ਯੂ ਹੈਵ ਅ ਸਾਈਨਸ ਇਨਫੈਕਸ਼ਨ, ਈਅਰ ਇਨਫੈਕਸ਼ਨ, ਸਟ੍ਰੈਪ ਥਰੋਟ ਔਰ ਨਮੋਨੀਆ, ਫਿਰ ਤੁਹਾਨੂੰ ਐਂਟੀਬਾਇਓਟਿਕਸ ਚਾਹੀਦੀ ਹੈ. ਉਹ ਕਿੱਦਾਂ ਪਤਾ ਲੱਗੂਗਾ? ਈਅਰਸ ਐਂਡ ਥਰੋ, ਲਾਈਕ ਈਅਰਸ ਅ ਡਾਕਟਰ ਅਨਫੋਰਚੁਨੇਟਲੀ ਹੈਜ਼ ਟੂ ਲੁੱਕ, ਬਿਕਾਜ਼ ਯੂ ਕੈਨ ਨਾਟ ਲੁੱਕ ਇਨ ਯੋਰ ਓਨ ਈਅਰਸ. ਲੰਗਸ ਵੀ, ਮਤਲਬ ਯੂ ਕੈਨ ਟੈਕਨੀਕਲੀ ਹੈਵ ਸਮਵਨ ਲਿਸਨ, ਬਟ ਡਾਕਟਰ ਹੈਜ਼ ਟੂ ਪ੍ਰੀਟੀ ਮੱਚ ਲਿਸਨ. ਸਾਈਨਸ ਇਜ਼ ਪ੍ਰੀਟੀ ਮੱਚ ਈਜ਼ੀ, ਬਿਕਾਜ਼ ਜੇ ਤੁਹਾਡਾ ਮਤਲਬ ਸਾਈਨਸ ਕਾਫੀ ਦੁਖ ਰਿਹਾ, ਰੇਸ਼ਾ ਕਾਫੀ ਆ, ਬੁਖਾਰ ਕਾਫੀ ਆ, ਉਹ ਆਪਾਂ ਕਲੀਨਿਕਲੀ ਵੀ ਡਾਇਗਨੋਸ ਕਰਦੇ. ਵੀ ਡੋਂਟ ਐਕਚੁਅਲੀ ਲੁੱਕ ਇਨਸਾਈਡ ਯੋਰ ਸਾਈਨਸ, ਐਂਡ ਦੈਨ ਗਲਾ ਤਾਂ ਕੋਈ ਵੀ ਆਪਣੇ ਸ਼ੀਸ਼ੇ ਚ ਦੇਖ ਸਕਦਾ, ਜੇ ਤੁਹਾਡੇ ਗਲੇ ਟੌਨਸਿਲਸ ਕਾਫੀ ਲਾਲ ਆ, ਔਰ ਦੇਅਰ ਸਾਈਨਸ ਆਫ ਲਾਈਕ ਫਸ, ਦੈਨ ਇਟਸ ਸਟ੍ਰੈਪ ਥਰੋਟ. ਉਹਦੇ ਚ ਅਸੀਂ ਐਂਟੀਬਾਇਓਟਿਕ ਦਿੰਦੇ ਹਾਂ. ਦ ਰੈਸਟ ਆਫ ਦੀ ਇਨਫੈਕਸ਼ਨ ਅਸੀਂ ਕਹਿੰਦੇ ਹਾਂ ਵੀ ਹਾਂ ਵਾਇਰਲ ਆ, ਬੈਕਟੀਰੀਅਲ ਨਹੀਂ ਹੈਗੇ, ਸਟਿਲ ਤੁਸੀਂ ਧਿਆਨ ਰੱਖਿਓ ਵੀ ਜੇ ਬਾਅਦ ਚ ਤੁਹਾਡਾ ਗਲਾ ਬਹੁਤ ਦੁਖਣ ਲੱਗ ਗਿਆ, ਖੰਘ ਵੱਧ ਗਈ, ਸਾਈਨਸ ਦੁਖਣ ਲੱਗ ਗਏ, ਕੰਨ ਦੁਖਣ ਲੱਗ ਗਏ, you know, then you should see a doctor. But in general, just wait, keep your immune system strong. How? Drink a lot of water, ਹਨਾ 2-3 liters minimum, get a lot of sleep. ਜੇ ਤੁਹਾਨੂੰ ਨੀਂਦ ਨਹੀਂ ਆ ਰਹੀ, ਯੂ ਕੈਨ ਟੇਕ ਬੈਨਡਰਾ ਔਰ ਨਾਈਕੋ ਸਮਥਿੰਗ ਟੂ ਹੈਲਪ ਯੂ ਸਲੀਪ. ਟੇਕ ਵਿਟਾਮਿਨ ਸੀ ਓਵਰ ਦਾ ਕਾਊਂਟਰ ਔਰ ਨੈਚੁਰਲ, ਟੇਕ ਜ਼ਿੰਕ ਓਵਰ ਦਾ ਕਾਊਂਟਰ, ਹਨਾ. ਤੇ ਇਹ ਚੀਜ਼ਾਂ ਸਲੀਪ ਫਲੂਇਡ, ਵਿਟਾਮਿਨ ਸੀ, ਜ਼ਿੰਕ, ਇਹ ਈਵਨ ਜੋ ਬੈਕਟੀਰੀਆ ਜਾਂ ਵਾਇਰਲ ਆ, ਯੂ ਸ਼ੁਡ ਬੀ ਡੂਇੰਗ ਇਟ ਐਟ ਦ ਬਿਗਿਨਿੰਗ ਆਫ ਯੂਰ ਸਿੰਪਟਮ ਐਨੀਵੇ, ਬਿਕਾਜ਼ ਉਹਦੇ ਨਾਲ ਕਈ ਵਾਰੀ ਆਪਣੇ ਇਮਿਊਨ ਸਿਸਟਮ ਪਹਿਲਾਂ ਹੀ ਉਹਨੂੰ ਠੀਕ ਕਰ ਦਿੰਦਾ. ਐਂਡ ਦੈਨ ਦਵਾਈ ਵਗੈਰਾ ਇਟਸ ਜਸਟ ਲਾਈਕ ਐਜ਼ ਨੀਡਡ. ਜੇ ਤੁਹਾਨੂੰ ਬੁਖਾਰ, ਕੰਬ, ਸਿਰ ਦੁੱਖ ਦਾ ਪੇਨ ਹੈਗੀ ਆ, ਨੈਚੁਰਲੀ ਤੁਸੀਂ ਜੇ ਇਫ ਯੂ ਨਾਟ ਅਲਰਜਿਕ, ਇਫ ਯੂ ਡੋਂਟ ਹੈਵ ਐਨੀ ਕੰਟਰਾ ਇੰਡੀਕੇਸ਼ਨਸ, ਤੁਸੀਂ ਆਪਣਾ ਟੈਲਨੋ ਐਡਵਲ ਲੈ ਸਕਦੇ ਆ. ਬਟ ਜੇ ਤੁਹਾਨੂੰ ਫੀਵਰ, ਕਈ ਲੋਕੀ ਫੀਵਰ ਬਾਰੇ ਡਰਦੇ ਆ ਵੀ ਮੈਨੂੰ ਬਹੁਤ ਜ਼ਿਆਦਾ ਫੀਵਰ ਹੋਇਆ ਜਬ ਮੇਰੇ ਬੱਚੇ ਨੂੰ 101, 102 ਆ. ਰਿਮੈਂਬਰ ਜਿਹੜਾ ਐਕਚੁਅਲ ਟੈਂਪਰੇਚਰ 101, 102, 103, 104, 105, ਡਜ਼ਨਟ ਮੈਟਰ ਕੀ ਆ, ਇਟਸ ਨਾਟ ਗੋਇੰਗ ਟੂ ਕਾਜ਼ ਐਨੀ ਡੇਂਜਰ ਟੂ ਯੂ. Now, there are like very high temperatures in the books that can be dangerous for you, but I kiss the fever vaise in the high the nahi janda. But like, if let's say you have a fever but you feel fine, or tode bachche nu fever and they feel fine, technically you don't have to give medicine, you don't have to worry, because fever is the body's way of killing the infection. When I know we only have a couple minutes, so briefly jitte tusi mainu do question puche si, ek ta CB transfer of germs ana jitte nu infection, yeah, chikka khansi, ਥੁੱਕ ਜਦੋਂ ਆਪਾਂ ਬੋਲਦੇ ਆ, ਦੋਜ਼ ਆਰ ਹਾਊ ਯੂ ਟ੍ਰਾਂਸਮਿਟ ਇਟ. ਡਜ਼ਨਟ ਮੈਟਰ ਤੁਹਾਨੂੰ ਸਾਈਨਸ ਦੀ ਇਨਫੈਕਸ਼ਨ ਆ, ਕੰਨ ਦੀ ਇਨਫੈਕਸ਼ਨ ਆ, ਗਲੇ ਦੀ ਇਨਫੈਕਸ਼ਨ ਆ, ਵਾਇਰਲ ਇਨਫੈਕਸ਼ਨ, ਨਮੋਨੀਆ ਹੈਗਾ, ਦੈਟਸ ਹਾਊ ਦੇ ਟ੍ਰਾਂਸਮਿਟ ਇਟ. ਸੋ ਦ ਵਨ ਬੈਨੀਫਿਟ ਆਫ ਕੋਰੋਨਾ ਵਾਇਰਸ, ਇੱਕ ਤਾਂ ਫਾਇਦਾ ਇਹ ਹੋਇਆ ਵੀ ਲੋਕਾਂ ਨੂੰ ਅਵੇਅਰਨੈਸ ਪਤਾ ਲੱਗ ਗਿਆ ਜਰਮਸ ਕਿੱਦਾਂ ਟ੍ਰਾਂਸਮਿਟ ਹੁੰਦੇ ਆ. ਮੈਂ ਵੀ ਖੁਦ ਦੇਖਿਆ ਵੀ ਜਿਹੜੇ ਹੁਣ ਲੋਕੀ ਆਉਂਦੇ ਆ ਅੱਗੇ ਮੇ ਬੀ ਨਹੀਂ ਕਵਰ ਕਰਦੇ ਸੀ, ਹੁਣ ਮੋਸਟ ਲੋਕੀ, ਡਜ਼ਨਟ ਮੈਟਰ ਕੌਣ ਆ, other than kids, they do cover their cough and sneeze, hai na. So ek ek fayda ho gaya bhi ede karke naturally holi holi time mein na infections katungi hai. The the other question I think you asked was the seasonal allergies. Like, to diagnose allergies, it's simple, to treat it, it's simple, but if you want to know exactly mainu kade to allergy hai, so you can avoid that specific thing, or maybe even get allergy injections jide na to the pakka allergy theek ho sakdi hai, then you need to just see any doctor, ideally family doctor, and see a specialist to get allergy testing, and then ode ch pata lag junga to tonu kade to fir tusi oh cheezan avoid kar sakde hai, and maybe even get allergy shot.
ਹਾਂਜੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ, ਕਿਉਂਕਿ ਟਾਈਮ ਆਪਣਾ ਹੁਣ ਸਮਾਪਤੀ ਦੇ ਵੱਲ ਹੈ. ਸੋ ਪਿਆਰੇ ਸਰੋਤਿਓ, ਡਾਕਟਰ ਅੰਕੁਸ਼ ਗੋਇਲ ਨੇ ਐਲਰਜੀ ਅਤੇ ਜਿਹੜੀ ਸੀਗੀ ਇਨਫੈਕਸ਼ਨ ਇਹਦੇ ਉੱਤੇ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ. ਆਲਮੋਸਟ 10-11 ਮਿੰਟ ਇਹਨਾਂ ਨੇ ਗੱਲਬਾਤ ਕੀਤੀ ਹੈ. ਤਾਂ ਅਸੀਂ ਕੋਈ ਵੀ ਕੁਐਸਚਨ ਹੁੰਦਾ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ. ਜੇ ਤੁਸੀਂ ਕਹੋ ਕਿ ਉੱਥੇ ਜਾ ਕੇ ਤੁਹਾਡੇ ਫੈਮਿਲੀ ਡਾਕਟਰ ਨਾਲ ਆਉਣਗੇ, ਮੈਨੂੰ ਨਹੀਂ ਪਤਾ, ਇਹ ਬਨ ਲੈ ਨਹੀਂ ਰਹੇ, ਅਤੇ ਨਾ ਹੀ ਕੋਈ ਸਾਡਾ ਇਹਦਾ ਪਿੱਛੇ ਪਰਪਸ ਤੁਹਾਨੂੰ ਪੇਸ਼ੈਂਟ ਲੈਣਾ ਉੱਥੇ ਕਲੀਨਿਕ 'ਤੇ ਜਾਓ, ਬਿਲਕੁਲ ਨਹੀਂ. 100% ਓਨੈਸਟਲੀ ਸੇਵਾ ਭਾਵ ਹੈ, ਹੋਰ ਕੋਈ ਨਹੀਂ. ਜੇ ਤੁਸੀਂ ਕੋਸ਼ਿਸ਼ ਵੀ ਕਰੋਗੇ ਤਾਂ ਵੀ ਨਹੀਂ ਪੇਸ਼ੈਂਟ ਲੈਂਦੇ, ਪੇਸ਼ੈਂਟ ਤਾਂ ਪਹਿਲਾਂ ਹੀ ਬਹੁਤ ਨੇ. ਸੋ ਇਹਨਾਂ ਨੂੰ ਰਿਕੁਐਸਟ ਕਰੀ ਦੀ ਹੈ ਵੀ ਥੋੜ੍ਹੀ ਜਿਹੀ, ਕਿਉਂਕਿ ਮਾਲਕ ਜਾਣਦਾ ਨੀਤਾਂ ਨੂੰ, ਤਾਂ ਕਿਤੇ ਉਹ ਛਪਾਉਣ ਦੀ ਕੀ ਲੋੜ ਹੈ, ਕਿਸ ਆ ਗਏ ਕੀ, ਜੇ ਉਹ ਸਾਡੀ ਸਾਰੀ ਗੱਲ ਜਾਣਦਾ ਨੀਤਾਂ ਦੇ ਪਿੱਛੇ ਪਰਪਜ਼ ਕੀ ਹੈ. ਸੋ ਮੇਰਾ ਹਮੇਸ਼ਾ ਪਰਪਜ਼ ਇਹ ਆ ਕਿ ਥੋੜ੍ਹੀ ਜੀ ਇੱਥੋਂ ਹੀ ਆਪਾਂ ਜੰਮੇ ਪਲੇ ਹਾਂ, ਇੱਥੋਂ ਹੀ ਸਮਾਜ ਦੇ ਵਿੱਚੋਂ ਬਹੁਤ ਕੁਛ ਲਿਆ, ਸੋ ਸਮਾਜ ਦਾ ਜੇ ਥੋੜ੍ਹਾ ਮੋਟਾ ਫਾਇਦਾ ਹੋ ਜਾਵੇ ਤਾਂ ਵਧੀਆ ਗੱਲ ਹੈ. ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ, ਹੋਰ ਟੋਪਿਕ ਨਹੀਂ, ਗਿਵ ਅਪ ਦੇ ਉੱਤੇ ਗੱਲਬਾਤ ਕਰਾਂਗੇ. ਸੋ ਜੇ ਡਾਕਟਰਾਂ ਕੁਛ ਵਿਹਲੇ ਹੋਏ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ. ਸੋ ਜੇ ਕੋਈ ਵੱਧ ਘੱਟ ਕੇ ਗਿਆ ਹੋਵੇ ਉਹਦੇ ਲਈ ਸੋਰੀ ਫਾਰ ਦੈਟ. ਸੋ ਨੈਕਸਟ ਵੀਕ ਆਪਾਂ ਪ੍ਰੋਗਰਾਮ ਗਿਵ ਅਪ ਦੇ ਉੱਤੇ, ਟੋਪਿਕ ਦੇ ਉੱਤੇ ਗੱਲ ਕਰਾਂਗੇ. ਥੈਂਕ ਯੂ ਵੈਰੀ ਮੱਚ.
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
عالمی تاجدار ختم نبوت کانفرنس کینیڈا 8 جولائی بروز ہفتہ شام 5 بجے سے 11 بجے تک والیے بلاوڑا شریف بانیوں سپاہ سالارے عالمی تحریک ختم نبوت قلندر دوراں साहिबजादा हक खतीब हुसैन अली बादशाह सरकार खुसूसी खिताब दम और दुआ फरमाएंगे। तमाम सहूलियात फी सबीलिल्लाह बामकाम कैपिटल बैंकुट सेंटर मिसेस स्वागा। तफसीलात के लिए फेसबुक पेज हक खतीब हुसैन ऑफिशियल।
पंजाब ते पंजाबी सभ्याचार दा रंग चढ़दा ते लैंदे पंजाब दा रंग ढोल दा रंग अलगोसिया दा रंग चुगनी दा रंग रांझे दा रंग
ओ रांझे मची अचराई बारसा।
15 जुलाई CAA सेंटर रल मिल माणांगे पंजाब दे सभ्याचार दा रंग। टिकटां दे लई 416-302-1000 भुलना नहीं नो बाउंड्री।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम